ਬੰਦੇ ਬੰਦਗੀ ਇਖਤਿਆਰ ਸਾਹਿਬ ਰੋਜ਼ ਧਰੋ ਕੇ ਪਿਆਰ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਐ ਬੰਦੇ ਆ, ਤੈਨੂੰ ਤੇ ਬੰਦਗੀ ਹੀ ਇਖਤਿਆਰ ਕਰਨੀ ਚਾਹੀਦੀ ਹੈ, ਤੈਨੂੰ ਤਾਂ ਬੰਦਗੀ ਦੇ ਵਿੱਚ ਹੀ ਤਿਆਰ ਬਰਤਿਆਰ ਹੋ ਕੇ ਲੱਗੇ ਰਹਿਣਾ ਚਾਹੀਦਾ ਹੈ। ਸਾਹਿਬ ਮਾਲਕ ਚਾਹੇ ਰੋਸ ਵੀ ਧਾਰਨ ਕਰੇ ਤਾਂ ਵੀ ਬੁਰਾ ਨਾ ਮਨਾਵੀਂ, ਜੇ ਤੇਰੇ ਨਾਲ ਪਿਆਰ ਕਰੇ ਤੇ ਤਾਂ ਵੀ ਤੂੰ ਫਰਕ ਨਾ ਸਮਝੀਂ। ਜਿਵੇਂ ਵੀ ਵਾਹਿਗੁਰੂ ਰੱਖੇ ਉਹਦੀ ਰਜ਼ਾ ਦੇ ਵਿੱਚ ਤੈਨੂੰ ਪ੍ਰਸੰਨ ਰਹਿਣਾ ਚਾਹੀਦਾ ਹੈ।
ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਤੇਰਾ ਨਾਮ ਹੀ ਮੇਰੇ ਜੀਵਨ ਦਾ ਆਧਾਰ ਬਣਿਆ ਹੋਇਆ ਹੈ। ਤੇਰੇ ਨਾਮ ਦੇ ਨਾਲ ਮੇਰਾ ਇੰਨਾ ਪਿਆਰ ਹੈ ਜਿੰਨਾ ਮੱਛੀ ਦਾ ਪਾਣੀ ਨਾਲ ਹੁੰਦਾ, ਕਿਸੇ ਅਮਲੀ ਦਾ ਅਮਲ ਦੇ ਨਾਲ ਹੁੰਦਾ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣਾ ਤਿੰਨ ਭਾਵੈ ਸਭ ਕੋਈ। ਭਗਤ ਜੀ ਕਹਿੰਦੇ ਨੇ ਨਾਮ ਤੇਰਾ ਆਧਾਰ ਮੇਰਾ ਹੈ ਵਾਹਿਗੁਰੂ, ਤੇਰਾ ਨਾਮ ਹੀ ਮੇਰੇ ਜੀਵਨ ਦਾ ਆਧਾਰ ਹੈ। ਅੱਗੇ ਉਦਾਹਰਣ ਦਿੱਤੀ ਹੈ, ਜਿਉਂ ਫੂਲ ਜਈ ਹੈ ਨਾਰ, ਜਿਵੇਂ ਨਾਰ ਇਸਤਰੀ, ਜਈ ਦਾ ਅਰਥ ਹੈ ਪੁੱਤਰ, ਜਿਵੇਂ ਨਾਰ ਇਸਤਰੀ ਆਪਣੇ ਪੁੱਤਰ ਨੂੰ ਦੇਖ ਕੇ ਫੂਲ ਦਾ ਅਰਥ ਹੈ ਵੀ ਫੁੱਲ ਜਾਂਦੀ ਹੈ, ਖੁਸ਼ ਹੋ ਜਾਂਦੀ ਹੈ, ਕਿਉਂਕਿ ਇਸਤਰੀ ਨੂੰ ਆਪਣੇ ਪੁੱਤਰ ਦੇ ਨਾਲ ਬਹੁਤ ਮੋਹ ਪਿਆਰ ਹੁੰਦਾ ਹੈ। ਜਿਉਂ ਫੂਲ ਜਈ ਹੈ ਨਾਰ, ਜਿਵੇਂ ਕੋਈ ਇਸਤਰੀ, ਜਈ ਦਾ ਅਰਥ ਹੈ ਆਪਣੇ ਪੁੱਤਰ ਨੂੰ ਦੇਖ ਕੇ ਪ੍ਰਸੰਨ ਹੋ ਜਾਂਦੀ ਹੈ, ਇਸੇ ਤਰ੍ਹਾਂ ਸਾਨੂੰ ਤੇਰੇ ਨਾਮ ਦਾ ਆਸਰਾ ਹੈ। ਦੂਜਾ ਵਿਦਵਾਨਾਂ ਨੇ ਅੱਧੀ ਪਿਛਲੀ ਪੰਕਤੀ ਦਾ ਹੋਰ ਢੰਗ ਦੇ ਨਾਲ ਵੀ ਅਰਥ ਕੀਤਾ ਹੈ, ਜਿਉਂ ਫੁੱਲ ਜਈ ਹੈ ਨਾਰ, ਜਿਵੇਂ ਫੁੱਲਾਂ ਨੂੰ ਜਈ ਪੈਦਾ ਕਰਨ ਵਾਲੀ ਕੀ ਹੁੰਦੀ ਹੈ? ਬਗੀਚੀ, ਜਿੱਥੋਂ ਫੁੱਲ ਪੈਦਾ ਹੁੰਦੇ ਨੇ। ਜਿਵੇਂ ਜਿਹੜੀ ਫੁੱਲਾਂ ਦੀ ਬਗੀਚੀ ਨੂੰ ਨਾਰ ਦਾ ਅਰਥ, ਦੂਜਾ ਅਰਥ ਪਾਣੀ ਹੈ। ਜਿਉਂ ਫੁੱਲ ਜਈ ਹੈ ਨਾਰ, ਜਿਵੇਂ ਫੁੱਲਾਂ ਦੀ ਵਾੜੀ ਨੂੰ, ਫੁੱਲਾਂ ਦੀ ਬਗੀਚੀ ਨੂੰ ਪਾਣੀ ਦਾ ਆਸਰਾ ਹੁੰਦਾ। ਫੁੱਲਾਂ ਨੂੰ ਤਕਰੀਬਨ ਰੋਜ਼ ਵਾਂਗੂ ਹੀ ਪਾਣੀ ਲਾਉਣਾ ਪੈਂਦਾ, ਫਿਰ ਉਹ ਫੁੱਲ ਸੋਹਣੇ ਖਿੜਦੇ ਨੇ। ਨਾਮ ਤੇਰਾ ਆਧਾਰ ਮੇਰਾ, ਇਸੇ ਤਰ੍ਹਾਂ ਸਾਨੂੰ ਤੇਰੇ ਨਾਮ ਦਾ ਆਸਰਾ ਹੈ, ਜਿਵੇਂ ਫੁੱਲਾਂ ਦੀ ਵਾੜੀ ਨੂੰ ਪਾਣੀ ਦਾ ਆਸਰਾ ਹੁੰਦਾ ਤੇ ਹਮੇਸ਼ਾ ਪਾਣੀ ਲੱਗਦਾ ਤੇ ਫਿਰ ਫੁੱਲ ਖਿੜਦੇ ਨੇ, ਇਸੇ ਤਰ੍ਹਾਂ ਸਾਨੂੰ ਤੇਰੇ ਨਾਮ ਦਾ ਆਸਰਾ ਹੈ। ਤੀਜਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਜਿਉਂ ਫੁੱਲ ਜਈ ਹੈ ਨਾਰ, ਜਿਵੇਂ ਕਿਸੇ ਇਸਤਰੀ ਦਾ ਪਤੀ ਪਰਦੇਸ਼ ਗਿਆ ਹੋਵੇ ਤੇ ਉਹ ਅਚਾਨਕ ਆ ਜਾਵੇ, ਜਿਉਂ ਫੁੱਲ ਜਈ ਹੈ ਨਾਰ, ਤੇ ਫਿਰ ਉਹ ਜਿਹੜੀ ਇਸਤਰੀ ਹੈ, ਫੁੱਲ ਦਾ ਅਰਥ ਹੈ ਵੀ ਫੁੱਲ ਜਾਂਦੀ, ਪ੍ਰਸੰਨ ਹੋ ਜਾਂਦੀ ਹੈ। ਕਿਸੇ ਬੀਬੀ ਦਾ ਪਰਦੇਸ਼ ਗਿਆ ਪਤੀ ਇੱਕਦਮ ਉਹਦੇ ਪਾਸ ਚੱਲ ਕੇ ਆ ਜਾਵੇ, ਉਹ ਪ੍ਰਸੰਨ ਹੁੰਦੀ ਹੈ, ਇਸੇ ਤਰ੍ਹਾਂ ਸਾਨੂੰ ਤੇਰੇ ਨਾਮ ਦਾ ਆਸਰਾ ਹੈ।
ਕਹੇ ਕਬੀਰ ਗੁਲਾਮ ਕਰ ਕਾ ਜੀਆ ਪਾਵੇ ਮਾਰ।
ਕੁਛ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਚੌਥਾ ਅਰਥ ਇਸ ਢੰਗ ਦੇ ਨਾਲ ਵੀ ਕੀਤਾ ਹੈ, ਜਿਉਂ ਫੁੱਲ ਜਈ ਹੈ ਨਾਰ, ਵੀ ਜਿਵੇਂ ਨਾਰ ਪਾਣੀ ਦੇ ਨਾਲ ਫੁੱਲ ਜਈ ਦਾ ਅਰਥ ਜਿਉਂਦਾ ਕੀਤਾ, ਜਿਵੇਂ ਪਾਣੀ ਦੇ ਨਾਲ ਫੁੱਲ ਜਿਉਂਦਾ ਹੈ, ਵੀ ਫੁੱਲ ਪਾਣੀ ਦੇ ਛਿੜਕਣ ਦੇ ਨਾਲ ਜਾਂ ਪਾਣੀ ਲੱਗਣ ਦੇ ਨਾਲ ਜਿਵੇਂ ਉਹ ਫੁੱਲ ਜਿਉਂਦਾ ਹੈ, ਇਸੇ ਤਰ੍ਹਾਂ ਮੈਨੂੰ ਤੇਰੇ ਨਾਮ ਦਾ ਆਸਰਾ ਹੈ, ਨਾਮ ਦੇ ਆਸਰੇ ਮੈਂ ਜਿਉਂ ਰਿਹਾ ਹਾਂ। ਇਹ ਵੱਖੋ ਵੱਖਰੇ ਵਿਦਵਾਨਾਂ ਨੇ ਅਰਥ ਕੀਤੇ ਨੇ, ਪਰ ਮੁੱਖ ਅਰਥ ਇਹੀ ਸਮਝਣਾ, ਜਿਉਂ ਫੁੱਲ ਜਈ ਹੈ ਨਾਰ, ਜਿਵੇਂ ਨਾਰ ਇਸਤਰੀ ਆਪਣੇ ਪੁੱਤਰ ਨੂੰ ਵੇਖ ਕੇ ਖੁਸ਼ ਹੁੰਦੀ ਹੈ ਨਾ, ਉਸ ਦੇ ਜੀਵਨ ਦਾ ਸਹਾਰਾ ਹੁੰਦਾ, ਇਸੇ ਤਰ੍ਹਾਂ ਮੈਨੂੰ ਤੇਰੇ ਨਾਮ ਦਾ ਆਸਰਾ ਹੈ।
ਕਹੇ ਕਬੀਰ ਗੁਲਾਮ ਕਰ ਕਾ ਜੀਆ ਪਾਵੇ ਮਾਰ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਕਿ ਹੇ ਵਾਹਿਗੁਰੂ, ਮੈਂ ਤੇ ਹੁਣ ਤੇਰੇ ਘਰ ਦਾ ਗੁਲਾਮ ਹਾਂ, ਤੇਰੇ ਘਰ ਦਾ ਨੌਕਰ ਹਾਂ, ਜੀਆ ਪਾਵੇ ਮਾਰ, ਹੁਣ ਤੂੰ ਚਾਹੇ ਸਾਨੂੰ ਜਿਉਂਦਾ ਰੱਖ ਲੈ ਤੇ ਚਾਹੇ ਸਾਨੂੰ ਮਾਰ ਦੇ, ਅਸੀਂ ਹੁਣ ਤੇਰਾ ਦਰ ਛੱਡ ਕੇ ਤਾਂ ਜਾਣਾ ਨਹੀਂ। ਪੁਰਾਣੇ ਸਮੇਂ ਦੇ ਵਿੱਚ ਦੋ ਕਿਸਮ ਦੇ ਗੁਲਾਮ ਹੁੰਦੇ ਸਨ। ਇੱਕ ਤਾਂ ਉਹ ਗੁਲਾਮ ਹੁੰਦੇ ਸਨ ਜਿਨ੍ਹਾਂ ਨੂੰ ਤਨਖਾਹ 'ਤੇ ਰੱਖਿਆ ਜਾਂਦਾ ਸੀ ਔਰ ਉਹਨਾਂ ਨੂੰ ਹਰ ਮਹੀਨੇ ਤਨਖਾਹ ਮਿਲਦੀ ਸੀ, ਉਹ ਤਨਖਾਹਦਾਰ ਨੌਕਰ ਸਦਵਾਉਂਦੇ ਸਨ। ਅਤੇ ਦੂਜੇ ਉਹ ਵੀ ਗੁਲਾਮ ਹੁੰਦੇ ਸਨ ਜਿਨ੍ਹਾਂ ਨੂੰ ਬੈ ਖਰੀਦ ਆਖਿਆ ਜਾਂਦਾ ਸੀ, ਜਿਨ੍ਹਾਂ ਨੂੰ ਇੱਕੋ ਵਾਰੀ ਮੁੱਲ ਦੇ ਕੇ ਖਰੀਦ ਲਿਆ ਜਾਂਦਾ ਸੀ, ਫਿਰ ਸਾਰੀ ਉਮਰ ਭਾਰੀ ਉਹਨਾਂ ਨੂੰ ਆਪਣੇ ਮਾਲਕਾਂ ਦੇ ਘਰ ਰਹਿਣਾ ਪੈਂਦਾ ਸੀ। ਸੋ ਭਗਤ ਕਬੀਰ ਜੀ ਕਹਿੰਦੇ ਨੇ ਕਹਿ ਕਬੀਰ ਗੁਲਾਮ ਕਰਕੇ ਮੈਂ ਬੈਖਰੀਦ ਗੁਲਾਮ ਤੁਹਾਡੇ ਕਰਦਾ ਹਾਂ, ਭਾਵ ਇੱਕੋ ਵਾਰੀ ਮੁੱਲ ਦੇ ਕੇ ਜਿਹਨੂੰ ਖਰੀਦ ਲਿਆ ਹੋਵੇ, ਮੈਂ ਬੰਦਾ ਬੈਖਰੀਦ ਸੱਚ ਸਾਹਿਬ ਮੇਰਾ, ਮੈਂ ਤੁਹਾਡਾ ਮੁੱਲ ਖਰੀਦਿਆ ਹੋਇਆ ਗੁਲਾਮ ਹਾਂ, ਤੇ ਹੁਣ ਭਾਵੇਂ ਤੁਸੀਂ ਮੈਨੂੰ ਜਿਉਂਦਾ ਰੱਖ ਲਓ ਤੇ ਚਾਹੇ ਮਾਰ ਦਿਓ, ਇਹ ਤੁਹਾਡੀ ਮਰਜ਼ੀ ਹੈ, ਇਹ ਤੁਹਾਡੀ ਆਪਣੀ ਇੱਛਾ ਹੈ, ਪਰ ਮੈਂ ਹੁਣ ਤੁਹਾਡਾ ਦਰ ਛੱਡ ਕੇ ਕਿਧਰੇ ਹੋਰ ਪਾਸੇ ਨਹੀਂ ਜਾ ਸਕਦਾ। ਇਉਂ ਭਾਈ ਸਾਨੂੰ ਗੁਰੂ ਮਹਾਰਾਜ ਤੇ ਗੁਰੂ ਘਰ ਤੇ ਵਿਸ਼ਵਾਸ ਹੋਣਾ ਚਾਹੀਦਾ। ਜਿਵੇਂ ਬੈਖਰੀਦ ਨੌਕਰ ਆਪਣੇ ਮਾਲਕ ਦਾ ਘਰ ਛੱਡ ਕੇ ਨਹੀਂ ਕਿਧਰੇ ਜਾਂਦਾ, ਤੇ ਇਸੇ ਤਰ੍ਹਾਂ ਸਾਨੂੰ ਗੁਰੂ ਦੇ ਗੁਲਾਮ ਬਣ ਕੇ, ਸੇਵਾਦਾਰ ਬਣ ਕੇ ਸੇਵਾ ਕਰਨੀ ਚਾਹੀਦੀ ਹੈ।
ਗੌੜੀ ਲੱਖ ਚੌਰਾਸੀ ਜੀ ਜੋਨ ਮੈਂ ਪ੍ਰਮਤ ਨੰਦ ਬੋਧ ਠਾਕੋ ਰੇ।
ਲਓ ਹੁਣ ਅੱਗੇ ਭਗਤ ਕਬੀਰ ਜੀ ਫਿਰ ਗੌੜੀ ਰਾਗ ਦੇ ਵਿੱਚ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਗੌੜੀ ਸ਼ਬਦ ਦੇ ਹੇਠਾਂ ਇੱਕ ਬਰੀਕ ਜਿਹਾ ਅੰਕ ਹੈ 5, ਉਹਦਾ ਮਤਲਬ ਇਹ ਹੈ ਵੀ ਇਹ 5 ਸ਼ਬਦ ਨੇ ਇਸ ਦੇ, ਜਾਂ ਮਹਾਂਪੁਰ ਕਹਿੰਦੇ ਜਿੱਥੇ ਵੀ ਸ਼ਬਦ ਘੱਟ ਵੱਧ ਹੋਣ ਉੱਥੇ ਇਹ ਘਰ ਦਾ ਵਾਚਕ ਵੀ ਮੰਨਿਆ ਜਾਂਦਾ ਹੈ। ਲੋ ਭਗਤ ਕਬੀਰ ਜੀ ਦੇ ਪਾਸ ਕੋਈ ਪੰਡਿਤ ਆਇਆ ਹੈ ਔਰ ਉਹ ਪੰਡਿਤ ਕ੍ਰਿਸ਼ਨ ਜੀ ਦਾ ਭਗਤ ਸੀ, ਤੇ ਉਹ ਆ ਕੇ ਭਗਤ ਜੀ ਨੂੰ ਕਹਿਣ ਲੱਗਾ ਤੁਸੀਂ ਭਗਤ ਜੀ ਕ੍ਰਿਸ਼ਨ ਜੀ ਦਾ ਨਾਮ ਜਪਿਆ ਕਰੋ। ਭਗਤ ਜੀ ਕਹਿੰਦੇ ਕਿਹੜਾ ਨਾਮ? ਕਹਿੰਦਾ ਨੰਦ ਕੋ ਨੰਦਨ, ਨੰਦ ਕੋ ਨੰਦਨ ਇਹ ਨਾਮ ਜਪਿਆ ਕਰੋ। ਭਗਤ ਜੀ ਬੜੇ ਹੈਰਾਨ ਹੋਏ, ਕਹਿੰਦੇ ਨੰਦ ਕੋ ਨੰਦਨ ਕਿਹੜਾ ਨਾਮ ਹੋਇਆ? ਉਹ ਕਹਿੰਦਾ ਮਹਾਰਾਜ ਵੀ ਜਿਹੜਾ ਨੰਦ ਨਾ ਉਹ ਕ੍ਰਿਸ਼ਨ ਜੀ ਦਾ ਪਿਤਾ ਸੀ, ਤੇ ਉਹ ਨੰਦ ਕੋ ਨੰਦਨ ਵੀ ਉਸ ਨੰਦ ਦਾ ਪੁੱਤਰ ਸੀ ਕ੍ਰਿਸ਼ਨ, ਇਸ ਲਈ ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਹਾਂ ਨੰਦ ਕੋ ਨੰਦਨ ਇਹ ਤੁਸੀਂ ਨਾਮ ਜਪਿਆ ਕਰੋ, ਇਹ ਕ੍ਰਿਸ਼ਨ ਦਾ ਨਾਮ ਹੈ ਨਾਲੇ ਉਹਦੇ ਪਿਤਾ ਦਾ ਨਾਮ ਹੈ। ਤੇ ਭਗਤ ਕਬੀਰ ਜੀ ਉਹਨੂੰ ਪੁੱਛਣ ਲੱਗੇ, ਕਹਿਣ ਲੱਗੇ ਜਿਸ ਨੰਦ ਕੋ ਨੰਦਨ ਦੀ ਤੂੰ ਗੱਲ ਕਰ ਰਿਹਾ ਹੈ, ਨੰਦ ਦੇ ਪੁੱਤਰ ਕ੍ਰਿਸ਼ਨ ਦੀ ਗੱਲ ਕਰ ਰਿਹਾ ਹੈ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਤੂੰ ਇਹ ਗੱਲ ਕਹਿਣਾ ਹੈ ਕਿ ਜਿਹੜਾ ਕ੍ਰਿਸ਼ਨ ਭਗਵਾਨ ਉਹ ਨੰਦ ਦਾ ਪੁੱਤਰ ਸੀ, ਨੰਦ ਸੋ ਨੰਦਨ ਕਾਕੋ ਰੇ, ਜੇ ਤੇਰਾ ਕ੍ਰਿਸ਼ਨ ਭਗਵਾਨ ਨੰਦ ਦਾ ਹੀ ਪੁੱਤਰ ਹੈ, ਨੰਦ ਸੋ ਨੰਦਨ ਕਾਕੋ ਰੇ, ਤੇ ਜਿਹੜਾ ਉਹ ਨੰਦ ਸੀ ਉਹਦਾ ਨੰਦਨ ਪਿਤਾ ਦਾ ਨਾਮ ਕੀ ਸੀ, ਨੰਦ ਕੀ ਦਾ ਪੁੱਤਰ ਸੀ ਇਹਦੇ ਬਾਰੇ ਦੱਸ। ਠੀਕ ਹੈ ਤੂੰ ਕ੍ਰਿਸ਼ਨ ਨੂੰ ਤਾਂ ਨੰਦ ਕੋ ਨੰਦਨ ਕਹਿ ਦਿੱਤਾ ਵੀ ਉਹ ਨੰਦ ਦਾ ਪੁੱਤਰ ਸੀ, ਪਰ ਜਿਹੜਾ ਨੰਦ ਸੀ ਉਹ ਕਿਸ ਦਾ ਪੁੱਤਰ ਸੀ ਇਹਦੇ ਬਾਰੇ ਦੱਸ। ਇਸ ਗੱਲ ਤੋਂ ਪੰਡਿਤ ਲਾਜਵਾਬ ਹੋਇਆ ਤਾਂ ਭਗਤ ਕਬੀਰ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਤਾਰਨ ਆਕਾਸ਼ ਦਸੋ ਦਿਸ਼ ਮਾਹੀ ਤਬ ਇਹ ਨੰਦ ਕਹਾਂ ਥੋਰੇ। ਜਿਸ ਨੰਦ ਕੋ ਨੰਦਨ ਦੀ ਤੂੰ ਗੱਲ ਕਰ ਰਿਹਾ ਹੈ, ਭਗਤ ਜੀ ਕਹਿੰਦੇ ਨੇ ਜਦੋਂ ਨਾ ਧਰਤੀ ਸੀ ਨਾ ਆਕਾਸ਼ ਸੀ ਨਾ ਹੀ ਦਸੋ ਦਿਸ਼ਾ ਸਨ, ਤਬ ਇਹ ਨੰਦ ਕਹਾਂ ਥੋਰੇ, ਉਸ ਵੇਲੇ ਤੇਰਾ ਨੰਦ ਕਿੱਥੇ ਸੀ ਜਿਹਨੂੰ ਤੂੰ ਕ੍ਰਿਸ਼ਨ ਦਾ ਪਿਤਾ ਕਹਿ ਰਿਹਾ ਹੈ, ਭਗਵਾਨ ਦਾ ਪਿਤਾ ਦੱਸ ਰਿਹਾ ਹੈ, ਉਹ ਉਸ ਵੇਲੇ ਤੇਰਾ ਆਨੰਦ ਕਿੱਥੇ ਸੀ? ਉਸ ਵੇਲੇ ਤਾਂ ਅਕਾਲ ਪੁਰਖ ਹੀ ਸੀ, ਉਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਅਰਬਦ ਨਰਬਦ ਤੁੰਦੂਕਾਰਾ ਧਰਨਾ ਗਗਨਾ ਹੁਕਮਾ ਪਾਰਾ, ਉਸ ਵੇਲੇ ਸਵਾਏ ਅਕਾਲ ਪੁਰਖ ਤੋਂ ਹੋਰ ਕੋਈ ਵੀ ਨਹੀਂ ਸੀ, ਉਸ ਵੇਲੇ ਇਹ ਤੇਰਾ ਆਨੰਦ ਕਿੱਥੇ ਸੀ? ਇਸ ਲਈ ਇਹੋ ਜਿਹੀਆਂ ਗੱਲਾਂ ਕਰਨ ਦੀ, ਬੇਥਵੀਆਂ ਗੱਲਾਂ ਕਰਨ ਦੀ ਕੋਈ ਲੋੜ ਨਹੀਂ, ਅਸਲੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਜਪਣਾ ਚਾਹੀਦਾ। ਲੋ ਭਗਤ ਜੀ ਉਹਨੂੰ ਬਾਦ ਲੀਲ ਇਹ ਗੱਲ ਸਮਝਾਉਂਦੇ ਨੇ, ਲੱਖ ਚੌਰਾਸੀ ਜੀ ਜੋਨ ਮੈਂ ਪ੍ਰਮਤ ਨੰਦ ਬਹੁ ਥਾਕੋ ਰੇ, ਜਿਸ ਨੰਦ ਦੀ ਗੱਲ ਤੂੰ ਕਰ ਰਿਹਾ ਹੈ ਵੀ ਨੰਦ ਕ੍ਰਿਸ਼ਨ ਭਗਵਾਨ ਦਾ ਪਿਤਾ ਸੀ, ਉਹ ਤੇ ਵਿਚਾਰਾ ਲੱਖ ਚੌਰਾਸੀ ਜੀ ਜੋਨ ਮੈਂ, ਉਹ ਤੇ 84 ਲੱਖ ਜੂਨਾਂ ਦੇ ਵਿੱਚ ਭਟਕਦਾ ਹੋਇਆ ਆ ਰਿਹਾ ਸੀ, ਭਾਵ ਉਹ ਇੱਕ ਜੀਵ ਸੀ। ਲੱਖ 84 ਜੀ ਜੋਨ ਮੈਂ ਪ੍ਰਮਤ ਨੰਦ ਬਹੁ ਥਾਕੁਰ, ਉਹ ਜਿਹੜਾ ਨੰਦ ਹੈ ਜਿਸਨੂੰ ਤੂੰ ਕ੍ਰਿਸ਼ਨ ਭਗਵਾਨ ਦਾ ਪਿਤਾ ਆਖਦਾ ਹੈ, ਉਹ ਤੇ ਆਮ ਜੀਵਾਂ ਵਾਂਗੂ 84 ਲੱਖ ਜੂਨਾਂ ਦੇ ਵਿੱਚ ਭਰਮਦਾ ਬਹੁਤਾ ਹਾਰ ਹੰਭ ਗਿਆ ਸੀ। ਇਹਦਾ ਮਤਲਬ ਇਹ ਹੈ ਜਿਵੇਂ ਹੋਰ ਜੀਵ ਜੂਨਾਂ ਦੇ ਵਿੱਚ ਭਟਕਦੇ ਆਏ ਨੇ, ਤੇ ਉਹ ਜਿਹੜਾ ਨੰਦ ਸੀ ਕ੍ਰਿਸ਼ਨ ਜੀ ਦਾ ਪਿਤਾ, ਉਹ ਵੀ ਅਨੇਕਾਂ ਜੂਨਾਂ ਦੇ ਵਿੱਚ ਭਟਕਦਾ ਆਇਆ, ਪਰ ਉਹਦੇ ਘਰੇ ਕ੍ਰਿਸ਼ਨ ਜੀ ਨੇ ਅਵਤਾਰ ਕਿਉਂ ਲਿਆ, ਇਹਦਾ ਅੱਗੇ ਭਗਤ ਜੀ ਕਾਰਨ ਦੱਸਦੇ ਹਨ।
ਭਗਤ ਹੇਤ ਅਵਤਾਰ ਲਿਓ ਹੈ ਭਾਗ ਵਡੋ ਬਪਰਾ ਕੋਰੇ।
ਲੋ ਭਗਤ ਜੀ ਕਹਿੰਦੇ ਨੇ ਵੀ ਉਸ ਨੰਦ ਨੇ ਕੀਤੀ ਸੀ ਵਾਹਿਗੁਰੂ ਦੀ ਭਗਤੀ। ਭਾਗ ਵੱਡੋ ਬੱਪਰਾ ਕੋਰੀ, ਹੇ ਭਾਈ ਉਹਦੇ ਵਿਚਾਰੇ ਦੇ ਮੱਥੇ ਤੇ ਕੋਈ ਵੱਡਾ ਭਾਗ ਜਾਗ ਪਿਆ, ਕਿਉਂਕਿ ਭਗਤੀ ਕਰਦਾ ਸੀ। ਉਸ ਭਗਤੀ ਦੇ ਕਾਰਨ ਤੇ ਕ੍ਰਿਸ਼ਨ ਜੀ ਨੇ ਉਹਦੇ ਘਰੇ ਆ ਕੇ ਅਵਤਾਰ ਲੈਣਾ ਕੀਤਾ। ਭਗਤੀ ਕਰਕੇ ਹੀ ਨੰਦ ਦੇ ਘਰੇ ਕ੍ਰਿਸ਼ਨ ਭਗਵਾਨ ਆਇਆ। ਇਸ ਲਈ ਜੇ ਤੂੰ ਆਖੇ ਵੀ ਉਹਨੂੰ ਨੰਦ ਕੋ ਨੰਦਨ ਕਹਿ ਕੇ ਹੀ ਕ੍ਰਿਸ਼ਨ ਜੀ ਦਾ ਜਾਂ ਰੱਬ ਦਾ ਅਸਲੀ ਨਾਮ ਲਿਆ ਜਾ ਸਕਦਾ ਹੈ, ਇਹ ਗੱਲ ਗਲਤ ਹੈ। ਹੁਣ ਉਹ ਨੰਦ ਤੇ ਵਿਚਾਰਾ 84 ਲੱਖ ਜੁਨਾਂ ਦੇ ਵਿੱਚ ਭਟਕਦਾ ਆਇਆ ਸੀ ਤੇ ਉਹਨੇ ਵਾਹਿਗੁਰੂ ਦੀ ਭਗਤੀ ਕੀਤੀ। ਭਗਤੀ ਦਾ ਸਦਕਾ ਉਹਦਾ ਕੋਈ ਵੱਡਾ ਭਾਗ ਜਾਗ ਪਿਆ, ਉਹਦੇ ਘਰੇ ਕ੍ਰਿਸ਼ਨ ਜੀ ਨੇ ਆ ਕੇ ਅਵਤਾਰ ਲੈ ਲਿਆ।
ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ।
ਲੋ ਭਗਤ ਜੀ ਕਹਿੰਦੇ ਨੇ ਜਿਸ ਕ੍ਰਿਸ਼ਨ ਜੀ ਨੂੰ ਤੂੰ ਨੰਦ ਦਾ ਨੰਦਨ ਪੁੱਤਰ ਆਖ ਰਿਹਾ ਹੈ, ਨੰਦ ਸੋ ਨੰਦਨ ਕਾ ਕੋਰੇ, ਤੇ ਉਹ ਜਿਹੜਾ ਨੰਦ ਸੀ ਉਹ ਕਿਸ ਦਾ ਪੁੱਤਰ ਸੀ? ਠੀਕ ਹੈ, ਨੰਦ ਦਾ ਪੁੱਤਰ ਤੇ ਕ੍ਰਿਸ਼ਨ ਭਗਵਾਨ ਸੀ, ਨੰਦ ਕਿਸ ਦਾ ਪੁੱਤਰ ਸੀ? ਉਹਦਾ ਪਿਤਾ ਤੇ ਇੱਕ ਇਨਸਾਨ ਹੀ ਸੀ ਨਾ, ਤੇ ਉਹਦਾ ਪਿਤਾ ਕੋਈ ਹੋਰ ਮਨੁੱਖ ਹੋਵੇਗਾ। ਇਸ ਲਈ ਜਿਹੜਾ ਅਸਲੀ ਭਗਵਾਨ ਹੈ ਬਈ ਉਹ ਇਸ ਤਰ੍ਹਾਂ ਜੂਨਾਂ ਦੇ ਵਿੱਚ ਨਹੀਂ ਆਉਂਦਾ, ਤੇ ਉਹਦਾ ਜਿਹੜਾ ਅਸਲੀ ਨਾਮ ਹੈ ਨੰਦ ਕੋ ਨੰਦਨ, ਇਹ ਜਪਣ ਦੀ ਥਾਂ ਤੇ ਸਾਨੂੰ ਉਹਦਾ ਅਸਲੀ ਨਾਮ ਹੋਰ ਜਪਣਾ ਚਾਹੀਦਾ। ਨੰਦ ਕੋ ਨੰਦਨ ਇਹ ਤੇ ਇੱਕ ਮਨੁੱਖ ਦੇ ਨਾਲ ਸੰਬੰਧਿਤ ਨਾਮ ਹੋ ਗਿਆ ਨਾ, ਨੰਦ ਦਾ ਪੁੱਤਰ ਸੀ, ਇਸ ਲਈ ਇਹ ਨਾਮ ਜਪਣ ਦੇ ਨਾਲ ਕੋਈ ਸਾਨੂੰ ਲਾਭ ਨਹੀਂ ਪ੍ਰਾਪਤ ਹੋਵੇਗਾ।
ਤਰਨ ਅਕਾ ਦਸੋ ਦਿਸ ਨਾਹੀ, ਤਬ ਉਹ ਨੰਦ ਕਹਾ ਥੋਰੇ।
ਲੋ ਭਗਤ ਜੀ ਕਹਿੰਦੇ ਨੇ ਜਦੋਂ ਨਾ ਧਰਤੀ ਸੀ ਨਾ ਆਕਾਸ਼ ਸੀ, ਦਸੋ ਦਿਸ਼ਾ ਵੀ ਨਹੀਂ ਸਨ, ਤਬ ਇਹ ਨੰਦ ਕਹਾ ਥੋਰੇ। ਭਾਈ ਦੱਸੋ ਉਸ ਵੇਲੇ ਇਹ ਨੰਦ ਕਿੱਥੇ ਸੀ? ਇਹ ਜਿਹੜਾ ਕ੍ਰਿਸ਼ਨ ਦਾ ਪਿਓ ਹੈ ਉਸ ਵੇਲੇ ਕਿੱਥੇ ਸੀ? ਉਸ ਵੇਲੇ ਤਾਂ ਕੋਈ ਇਨਸਾਨ ਕੋਈ ਜੀਵ ਹੈ ਹੀ ਨਹੀਂ ਸੀ, ਉਸ ਵੇਲੇ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸੀ। ਇਸ ਲਈ ਸਾਨੂੰ ਇਹ ਜਿਹੜੇ ਐਵੇਂ ਨੰਦ ਕੋ ਨੰਦਨ ਜਿਹੜੇ ਕੋਈ ਛੋਟੇ ਮੋਟੇ ਅਵਤਾਰ ਹੋਏ ਨੇ, ਦੇਵੀ ਦੇਵਤੇ ਹੋਏ ਨੇ, ਇਹਨਾਂ ਨੂੰ ਛੱਡ ਕੇ ਅਸਲੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚੇਤੇ ਕਰਨਾ ਚਾਹੀਦਾ ਹੈ।
ਰਹਾਉ ਸੰਕਟ ਨਹੀਂ ਪਰੈ, ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋ ਰੇ।
ਵਿਸਰਾਮ ਦੇ ਕੇ ਭਗਤ ਜੀ ਦੇ ਪਾਸ ਉਹ ਪੰਡਿਤ ਕਹਿਣ ਲੱਗਾ, ਮਹਾਰਾਜ ਫਿਰ ਤੁਸੀਂ ਦੱਸੋ ਅਸਲੀ ਜਿਹੜਾ ਰੱਬ ਹੈ ਵੀ ਉਹ ਕਿਹੋ ਜਿਹਾ ਹੈ? ਤਾਂ ਭਗਤ ਜੀ ਲਓ ਅਸਲੀ ਪਰਮੇਸ਼ਰ ਦੀ ਜੋ ਅਸਲੀ ਆਕਿਰਤੀ ਹੈ, ਜੋ ਅਕਾਲ ਪੁਰਖ ਦਾ ਅਸਲੀ ਸਰੂਪ ਹੈ, ਉਹਦੇ ਬਾਰੇ ਸਮਝਾਉਣ ਲੱਗੇ ਨੇ। ਸੰਕਟ ਨਹੀਂ ਪਰੈ, ਜਿਹੜਾ ਕਦੀ ਸੰਕਟ ਵਿੱਚ ਨਹੀਂ ਪੈਂਦਾ। ਜਿੰਨੇ ਵੀ ਅਵਤਾਰ ਹੋਏ ਨੇ ਨਾ, ਚਾਹੇ ਰਾਮ ਚੰਦਰ ਜੀ ਹੋਏ, ਉਹਨਾਂ ਨੂੰ ਬਣੋ ਵਾਸ ਹੋਇਆ, ਸੰਕਟ ਵਿੱਚ ਪਏ। ਰਾਵਣ ਸੀਤਾ ਨੂੰ ਚੁਰਾ ਕੇ ਲੈ ਗਿਆ, ਰੋਵੈ ਰਾਮ ਨਿਕਾਲਾ ਪਿਆ, ਸੰਕਟ ਵਿੱਚ ਪਏ ਨਾ। ਤੇ ਕ੍ਰਿਸ਼ਨ ਜੀ ਵੀ ਸੰਕਟ ਵਿੱਚ ਪਏ, ਜਦੋਂ ਕ੍ਰਿਸ਼ਨ ਜੀ ਦਾ ਕਾਲ ਜਮਨ ਦੇ ਨਾਲ ਯੁੱਧ ਹੋਇਆ ਤੇ ਉਹਨੇ ਕ੍ਰਿਸ਼ਨ ਜੀ ਨੂੰ ਭਜਾ ਦਿੱਤਾ ਸੀ, ਹਰਾ ਦਿੱਤਾ ਸੀ। ਤੇ ਇਸੇ ਤਰ੍ਹਾਂ ਇੱਕ ਹੋਰ ਵੀ ਰਾਜਾ ਹੋਇਆ ਖੜਗ ਸਿੰਘ, ਉਹਦੇ ਕੋਲੋਂ ਵੀ ਕ੍ਰਿਸ਼ਨ ਨੇ ਕਈ ਵਾਰੀ ਹਾਰ ਖਾਧੀ ਸੀ। ਸੰਕਟ ਨਹੀਂ ਪਰੈ, ਪਰ ਅਸਲੀ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਕਿਸੇ ਸੰਕਟ ਵਿੱਚ ਨਹੀਂ ਪੈਂਦਾ, ਕਦੇ ਦੁੱਖ ਵਿੱਚ ਨਹੀਂ ਪੈਂਦਾ, ਕਦੇ ਮੁਸੀਬਤ ਵਿੱਚ ਨਹੀਂ ਪੈਂਦਾ, ਜੋਨ ਨਹੀਂ ਆਵੇ ਤੇ ਨਾ ਹੀ ਕਦੇ ਉਹ ਜੂਨਾਂ ਦੇ ਵਿੱਚ ਆਉਂਦੇ। ਅਕਸਰ ਰਾਮ ਕ੍ਰਿਸ਼ਨ ਜਿਹੜੇ ਅਵਤਾਰ ਹੋਏ ਨੇ ਉਹ ਤੇ ਜੂਨਾਂ ਦੇ ਵਿੱਚ ਹੀ ਆਏ ਨੇ ਨਾ, ਮਨੁੱਖ ਵੀ ਤਾਂ ਜੋਨ ਹੀ ਹੈ ਨਾ। ਇਸੇ ਲਈ ਜਿਹੜਾ ਅਸਲੀ ਪਰਮੇਸ਼ਰ ਹੈ ਉਹ ਨਾ ਸੰਕਟ ਵਿੱਚ ਪੈਂਦਾ ਤੇ ਨਾ ਹੀ ਕਿਸੇ ਜੂਨ ਦੇ ਵਿੱਚ ਆਉਂਦਾ ਤੇ ਨਾਮ ਨਿਰੰਜਨ ਜਾ ਕੋਰੇ। ਅਸਲੀ ਉਹਦਾ ਨਾਮ ਨਿਰੰਜਨ ਹੈ। ਹੇ ਭਾਈ ਨਿਰੰਜਨ ਦਾ ਅਰਥ ਹੈ ਸ਼ੁੱਧ ਸਰੂਪ। ਨਿਰੰਜਨ ਅੰਜਨ ਕਹਿੰਦੇ ਨੇ ਸੁਰਮੇ ਨੂੰ, ਸੁਰਮੇ ਦਾ ਰੰਗ ਕਾਲਾ ਹੁੰਦਾ ਤੇ ਕਾਲਾ ਕੀ ਹੈ? ਅਗਿਆਨ, ਮੋਹ। ਤੇ ਜਿਹੜਾ ਅਗਿਆਨ ਤੋਂ ਰਹਿਤ ਹੈ ਗਿਆਨ ਸਰੂਪ ਉਹਨੂੰ ਨਿਰੰਜਨ ਕਿਹਾ ਜਾਂਦਾ। ਲੋ ਭਗਤ ਜੀ ਕਹਿੰਦੇ ਉਹਨੇ ਪੁੱਛਿਆ ਸੀ ਪਰ ਦੱਸੋ ਵਾਹਿਗੁਰੂ ਦਾ ਨਾਮ ਕੀ ਹੈ? ਤਾਂ ਭਾਈ ਜੀ ਕਹਿੰਦੇ ਨਾਮ ਨਿਰੰਜਨ ਜਾ ਕੋਰੇ। ਅਸਲੀ ਵਾਹਿਗੁਰੂ ਦਾ ਨਾਮ ਭਾਈ ਨਿਰੰਜਨ ਹੈ, ਨੰਦ ਕੋ ਨੰਦਨ ਨੀ, ਨਿਰੰਜਨ ਨਾਮ ਦੇ ਨਾਲ ਉਹਨੂੰ ਚੇਤੇ ਕਰੋ।
ਕਬੀਰ ਕੋ ਸਵਾਮੀ ਐਸੋ ਠਾਕੁਰ, ਜਾ ਕਹਿ ਮਾਈ ਨਾ ਬਾਪੋਰੇ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਭਾਈ ਸਾਡਾ ਤੇ ਮਾਲਕ ਉਹ ਐਸਾ ਹੈ ਅਕਾਲ ਪੁਰਖ ਵਾਹਿਗੁਰੂ, ਜਿਹਦੇ ਬਾਰੇ ਪਿੱਛੇ ਦੱਸ ਦਿੱਤਾ ਹੈ ਸੰਕਟ ਨਹੀਂ ਪਰੈ, ਜੋਨ ਨਹੀਂ ਆਵੇ, ਜਿਹੜਾ ਕਦੇ ਸੰਕਟ ਵਿੱਚ ਨਹੀਂ ਪੈਂਦਾ, ਕਦੇ ਜੂਨ ਵਿੱਚ ਨਹੀਂ ਆਉਂਦਾ। ਸਾਡਾ ਤੇ ਇਹੋ ਜਿਹਾ ਵਾਹਿਗੁਰੂ ਹੈ, ਜਾ ਕੇ ਮਾਈ ਨਾ ਬਾਪੋਰੇ, ਨਾ ਜਿਸ ਦੀ ਮਾਂ ਹੈ ਨਾ ਹੀ ਉਸਦਾ ਕੋਈ ਪਿਤਾ ਹੈ, ਉਹ ਵਾਹਿਗੁਰੂ ਆਪਣੇ ਆਪ ਤੋਂ ਹੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਫਰਮਾਇਆ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਅਸੀਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਹਾਂ ਜਿਸ ਨੂੰ ਕੋਈ ਇਨਸਾਨ ਪੈਦਾ ਕਰਨ ਵਾਲਾ ਨਹੀਂ ਹੈ, ਜਿਸ ਦੀ ਨਾ ਕੋਈ ਮਾਂ ਹੈ ਤੇ ਨਾ ਹੀ ਕੋਈ ਪਿਓ ਹੈ। ਐਸਾ ਜੋ ਅਕਾਲ ਪੁਰਖ ਹੈ, ਭਗਤ ਜੀ ਕਹਿੰਦੇ ਮੈਂ ਤੇ ਉਹਦਾ ਉਪਾਸ਼ਕ ਹਾਂ। ਅਸਲੀ ਰੱਬ ਦੇ ਅਸੀਂ ਭਗਤ ਹਾਂ, ਅਸਲੀ ਰੱਬ ਦੇ ਉਪਾਸ਼ਕ ਹਾਂ। ਤੇ ਜਿਹੜੇ ਕੋਈ ਅਵਤਾਰ ਹੋਏ ਨੇ, ਦੇਹਧਾਰੀ ਹੋਏ ਨੇ, ਆਪਣੇ ਆਪ ਨੂੰ ਜਿਨ੍ਹਾਂ ਨੇ ਭਗਵਾਨ ਵੀ ਅਖਵਾਇਆ, ਅਸੀਂ ਉਹਨਾਂ ਦੇ ਉਪਾਸ਼ਕ ਨਹੀਂ, ਅਸੀਂ ਅਸਲੀ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਹਾਂ।
ਗੌੜੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ।
ਇੱਕੋ ਹੀ ਪੰਕਤੀ ਪੜ੍ਹੀ ਦੀ ਹੈ। ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਹੁਣ ਅੱਗੇ ਹੋਰ ਸ਼ਬਦ ਉਚਾਰਨ ਕਰ ਰਹੇ ਹਨ। ਲੋ ਇਸ ਸ਼ਬਦ ਦੀ ਉਥਾਨਕਾ ਮਹਾਂਪੁਰਖ ਹੀ ਦੱਸਦੇ ਹਨ। ਹੁਣ ਭਗਤ ਕਬੀਰ ਜੀ ਜਿਸ ਵੇਲੇ ਭਗਤੀ ਕਰ ਰਹੇ ਸਨ ਤੇ ਬਹੁਤ ਸਾਰੇ ਲੋਕ ਭਗਤ ਜੀ ਦੇ ਆ ਕੇ ਚੇਲੇ ਬਣਦੇ, ਸਿੱਖ ਬਣਦੇ, ਤੇ ਫਿਰ ਉਹ ਆ ਕੇ ਕਈ ਵਾਰੀ ਭਗਤ ਜੀ ਕੋਲ ਆ ਕੇ ਕੋਈ ਨਾ ਕੋਈ ਆਪਣੇ ਛੋਟੇ ਮੋਟੇ ਝਗੜੇ, ਕੋਈ ਮਸਲੇ ਲੈ ਕੇ ਪੇਸ਼ ਹੋਣ ਲੱਗੇ। ਤੇ ਭਗਤ ਜੀ ਮਨ ਵਿੱਚ ਸੋਚਣ ਲੱਗੇ, ਕਹਿੰਦੇ ਵੀ ਜਿਹੜਾ ਜੀਵਨ ਦਾ ਅਸਲੀ ਮਨੋਰਥ ਹੈ ਉਹ ਤੇ ਹੈ ਭਗਤੀ ਕਰਨੀ, ਵਾਹਿਗੁਰੂ ਦਾ ਨਾਮ ਜਪਣਾ, ਪਰ ਇਹ ਜਿਹੜੇ ਦੁਨੀਆਂ ਦੇ ਲੋਕ ਨੇ ਔਰ ਇਹ ਹੁਣ ਸਾਡੀ ਭਗਤੀ ਨੂੰ ਵੀ ਖਰਾਬ ਕਰਨ ਲੱਗ ਪਏ ਨੇ, ਇਹਨਾਂ ਤੋਂ ਹੁਣ ਥੋੜ੍ਹਾ ਜਿਹਾ ਪਾਸੇ ਹੋਣਾ ਚਾਹੀਦਾ। ਭਗਤ ਕਬੀਰ ਜੀ ਇੱਕ ਬਹੁਤ ਉੱਚ ਕੋਟੀ ਦੇ ਮਹਾਂਪੁਰਖ ਸਨ। ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਹੁਣ ਇਹਨਾਂ ਦੁਨੀਆਂ ਦੇ ਲੋਕਾਂ ਤੋਂ ਕਿਵੇਂ ਅਸੀਂ ਕਿਨਾਰਾ ਕਰੀਏ, ਲੋਕ ਖਿਹੜਾ ਨਹੀਂ ਛੱਡਦੇ, ਇਹਨਾਂ ਤੋਂ ਕਿਵੇਂ ਅਸੀਂ ਦੂਰ ਹੋਈਏ। ਸੋਚਦਿਆਂ ਸੋਚਦਿਆਂ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਔਰ ਉਹ ਕਾਮਯਾਬ ਵੀ ਹੋਏ। ਉਹ ਖਿਆਲ ਕੀ ਸੀ? ਭਗਤ ਜੀ ਦੇ ਨੇੜੇ ਇੱਕ ਵਿਸ਼ਵਾ ਦਾ ਘਰ ਸੀ ਔਰ ਉਹ ਕਬੀਰ ਜੀ ਦੀ ਸੰਗਤ ਕਰਕੇ ਆਪਣਾ ਧੰਦਾ ਛੱਡ ਕੇ ਤੇ ਉਹ ਵੀ ਨਾਮ ਜਪਣ ਲੱਗ ਪਈ ਸੀ। ਤੇ ਭਗਤ ਕਬੀਰ ਜੀ ਉਸਨੂੰ ਕਹਿਣ ਲੱਗੇ, ਭਾਗਵਾਨੇ ਵੀ ਅਸੀਂ ਇੱਕ ਛੋਟਾ ਜਿਹਾ ਨਾਟਕ ਖੇਡਣਾ, ਉਹਦੇ ਵਿੱਚ ਤੂੰ ਵੀ ਸਾਡੀ ਮਦਦ ਕਰਨੀ ਹੈ। ਉਹ ਪਹਿਲਾਂ ਹੀ ਭਗਤ ਜੀ ਦੇ ਉੱਤੇ ਸ਼ਰਧਾ ਰੱਖਦੀ ਸੀ। ਉਹ ਕਹਿਣ ਲੱਗੀ, ਭਗਤ ਜੀ ਜਿਵੇਂ ਤੁਸੀਂ ਮੈਨੂੰ ਹੁਕਮ ਕਰੋ ਮੈਂ ਤੁਹਾਡਾ ਹੁਕਮ ਮੰਨਣ ਲਈ ਤਿਆਰ ਹਾਂ। ਭਗਤ ਜੀ ਨੇ ਉਸ ਵਿਸਵਾ ਨੂੰ, ਜਿਹੜੀ ਪਹਿਲਾਂ ਵਿਸਵਾ ਸੀ ਪਰ ਹੁਣ ਇਸ ਵੇਲੇ ਉਹ ਵੀ ਬੰਦਗੀ ਕਰਨ ਵਾਲੀ ਇੱਕ ਬੀਬੀ ਸੀ, ਉਹਨੂੰ ਆਪਣੇ ਕੋਲ ਬੁਲਾਇਆ। ਇਹ ਭਗਤ ਜੀ ਨੇ ਇੱਕ ਨਾਟਕ ਖੇਡਿਆ ਦੁਨੀਆਂ ਦੇ ਲੋਕਾਂ ਨੂੰ ਦੂਰ ਕਰਨ ਵਾਸਤੇ। ਤੇ ਭਗਤ ਕਬੀਰ ਜੀ ਨੇ ਫਿਰ ਉਹਦੇ ਨਾਲ ਹੀ ਇੱਕ ਬੋਤਲ ਲੈ ਕੇ ਉਹਦੇ ਵਿੱਚ ਸ਼ਰਬਤ ਘੋਲ ਲਿਆ ਤੇ ਲਾਲ ਰੰਗ ਦਾ ਸ਼ਰਬਤ ਘੋਲ ਕੇ ਭਗਤ ਕਬੀਰ ਜੀ ਨੇ ਉਸ ਵਿਸਵਾ ਨੂੰ, ਉਸ ਬੀਬੀ ਨੂੰ ਆਪਣੇ ਨਾਲ ਲਿਆ, ਉਹਦੇ ਮੋਢੇ ਤੇ ਹੱਥ ਰੱਖ ਕੇ ਤੇ ਨਾਲ ਉਹ ਸ਼ਰਬਤ ਦੀ ਬੋਤਲ ਲੈ ਕੇ ਆਪਣੇ ਘਰੋਂ ਬਾਹਰ ਨਿਕਲ ਪਏ ਨੇ। ਜਦੋਂ ਹੁਣ ਬਾਹਰ ਨਿਕਲੇ, ਭਗਤ ਕਬੀਰ ਜੀ ਉਸ ਬੋਤਲ ਵਿੱਚੋਂ ਸ਼ਰਬਤ ਪੀਂਦੇ ਨੇ ਤੇ ਨਾਮ ਦੀ ਖੁਮਾਰੀ ਦੇ ਵਿੱਚ ਝੂਮਦੇ ਹੋਏ ਗਲੀਆਂ ਬਾਜ਼ਾਰਾਂ ਦੇ ਵਿੱਚ ਘੁੰਮ ਫਿਰ ਰਹੇ ਨੇ ਤੇ ਨਾਲ ਉਹ ਵਿਸਵਾ ਵੀ ਹੈ, ਉਹ ਬੀਬੀ ਵੀ ਹੈ। ਤੇ ਜਦੋਂ ਲੋਕਾਂ ਨੇ ਪਹਿਲੀ ਵਾਰ ਇਸ ਤਰ੍ਹਾਂ ਭਗਤ ਕਬੀਰ ਜੀ ਨੂੰ ਵੇਖਿਆ ਤੇ ਸਾਰੇ ਹੈਰਾਨ ਹੋ ਗਏ, ਕਹਿੰਦੇ ਭਗਤ ਕਬੀਰ ਨੂੰ ਕੀ ਹੋ ਗਿਆ, ਇਹਦੀ ਤਾਂ ਬੁੱਧੀ ਭ੍ਰਿਸ਼ਟ ਹੋ ਗਈ ਜਾਪਦੀ ਹੈ, ਇਹ ਤੇ ਇਸ ਵਿਸਵਾ ਦੇ ਨਾਲ ਮੋਢੇ ਤੇ ਹੱਥ ਰੱਖ ਕੇ ਤੁਰਿਆ ਫਿਰਦਾ, ਉਹ ਵੀ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ, ਇਹਨੂੰ ਭੋਰਾ ਵੀ ਸ਼ਰਮ ਨਹੀਂ। ਇਹ ਨਹੀਂ ਸੀ ਉਹਨਾਂ ਲੋਕਾਂ ਨੂੰ ਪਤਾ ਵੀ ਭਗਤ ਜੀ ਨੇ ਜਾਣ ਬੁੱਝ ਕੇ ਇਹ ਇੱਕ ਡਰਾਮਾ ਕੀਤਾ, ਕਿਉਂਕਿ ਭਗਤ ਜੀ ਇਹਨਾਂ ਲੋਕਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੁੰਦੇ ਸਨ। ਇਹਨਾਂ ਨੂੰ ਪਰੇ ਹਟਾਉਣਾ ਚਾਹੁੰਦੇ ਸਨ। ਕੁਝ ਨਾ ਕੁਝ ਤਾਂ ਫਿਰ ਨਾਟਕ ਖੇਡਣਾ ਹੀ ਪੈਣਾ ਸੀ। ਤੇ ਭਗਤ ਕਬੀਰ ਜੀ ਨੇ ਸਾਰੇ ਸ਼ਹਿਰ ਦੇ ਵਿੱਚ ਗੇੜਾ ਦੇ ਕੇ ਫਿਰ ਵਾਪਸ ਆਪਣੇ ਘਰ ਆ ਗਏ ਨੇ। ਤੇ ਉਸ ਬੀਬੀ ਨੂੰ ਕਹਿਣ ਲੱਗੇ, ਲੈ ਵੀ ਬੀਬੀ ਤੇਰਾ ਧੰਨਵਾਦ, ਤੇ ਤੂੰ ਹੁਣ ਆਪਣੇ ਘਰ ਜਾ ਕੇ ਰਾਮ ਰਾਮ ਜਪ, ਤੇ ਅਸੀਂ ਹੁਣ ਆਪ ਇਕਾਂਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਾਂਗੇ। ਲਓ ਹੁਣ ਉਹ ਆਪਣੇ ਘਰ ਜਾ ਕੇ ਰੱਬ ਦਾ ਨਾਮ ਜਪਣ ਲੱਗ ਪਈ ਤੇ ਭਗਤ ਕਬੀਰ ਜੀ ਇਕਾਂਤ ਵਿੱਚ ਬੈਠ ਕੇ ਆਪ ਰਾਮ ਰਾਮ ਜਪਣ ਲੱਗ ਪਏ। ਤੇ ਜਦੋਂ ਭਗਤ ਜੀ ਤਾਂ ਹੁਣ ਅੰਦਰ ਬੈਠ ਕੇ ਨਾਮ ਜਪਣ ਲੱਗ ਪਏ, ਉਹ ਤਾਂ ਜੋ ਚਾਹੁੰਦੇ ਸਨ ਉਹ ਕੁਛ ਉਹਨਾਂ ਨੂੰ ਮਿਲ ਗਿਆ। ਇਕਾਂਤ ਦਾ ਸਮਾਂ ਚਾਹੀਦਾ ਸੀ, ਰਾਮ ਰੌਲਾ ਖਤਮ ਹੋਣਾ ਚਾਹੀਦਾ ਸੀ। ਪਰ ਹੁਣ ਦੂਜੇ ਪਾਸੇ ਕੀ ਹੋਇਆ, ਤੇ ਸਾਰੇ ਹੀ ਬਨਾਰਸ ਦੇ ਵਿੱਚ, ਸਾਰੇ ਗਲੀ ਮਹੱਲੇ ਦੇ ਵਿੱਚ, ਸਾਰੇ ਸ਼ਹਿਰ ਦੇ ਵਿੱਚ ਕਬੀਰ ਭਗਤ ਜੀ ਦੀ ਬੜੀ ਚਰਚਾ ਹੋਣ ਲੱਗੀ। ਲੋਕ ਕਹਿੰਦੇ ਨੇ ਉਹ ਲੱਗ ਗਿਆ ਪਤਾ ਭਗਤ ਕਬੀਰ ਦਾ, ਵੱਡਾ ਭਗਤ ਬਣਿਆ ਹੋਇਆ ਸੀ, ਭਗਤ ਜਗਤ ਠਗਤ, ਉਹ ਤੇ ਭਗਤ ਬਣ ਕੇ ਦੁਨੀਆਂ ਨੂੰ ਠੱਗ ਰਿਹਾ ਸੀ। ਆਹ ਵੇਖੋ ਹੁਣ ਉਹਦਾ ਪੋਲ ਖੁੱਲਿਆ, ਆਹ ਦੇਖੋ ਆਹ ਸੁਣਿਆ ਹੈ ਵੀ ਉਹ ਬਾਜ਼ਾਰ ਦੇ ਵਿੱਚ ਵਿਸ਼ਵਾ ਦੇ ਮੋਢੇ ਤੇ ਹੱਥ ਰੱਖ ਕੇ ਤੇ ਸ਼ਰਾਬ ਦੀ ਬੋਤਲ ਉਹਦੇ ਹੱਥ ਵਿੱਚ ਸੀ। ਕਈ ਲੋਕ ਕਹਿੰਦੇ ਅਸੀਂ ਅੱਖਾਂ ਦੇ ਸਾਹਮਣੇ ਉਹਨੂੰ ਪੀਂਦੇ ਨੂੰ ਵੇਖਿਆ, ਇਹ ਨਹੀਂ ਪਤਾ ਵੀ ਸ਼ਰਬਤ ਵਿੱਚ ਹੈ ਕੀ ਸੀ। ਲੋਕਾਂ ਨੇ ਤਾਂ ਉਹ ਬੋਤਲ ਦੇਖੀ, ਸ਼ਰਬਤ ਦਾ ਰੰਗ ਵੇਖਿਆ। ਕਹਿੰਦੇ ਹੁਣ ਉਹਦਾ ਪਤਾ ਲੱਗਿਆ ਵੀ ਅੰਦਰੋਂ ਕੀ ਸੀ, ਉੱਤੋਂ ਬੜਾ ਭਗਤ ਬਣਿਆ ਹੋਇਆ ਸੀ ਤੇ ਵਿੱਚੋਂ ਉਹ ਇੱਕ ਅੱਧ ਦਰਜੇ ਦਾ ਵਿਕਾਰੀ ਤੇ ਨੀਚ ਆਦਮੀ ਸੀ। ਤੇ ਜਦੋਂ ਇਹ ਗੱਲਾਂ ਹੋਣ ਲੱਗੀਆਂ, ਜਿਹੜੇ ਭਗਤ ਜੀ ਦੇ ਸ਼ਰਧਾਲੂ ਸਨ, ਪ੍ਰੇਮੀ ਜਾਣ ਸਨ, ਉਹਨਾਂ ਨੂੰ ਬੜਾ ਦੁੱਖ ਹੋਇਆ। ਅਕਸਰ ਐਸਾ ਹੁੰਦਾ ਹੀ ਹੈ, ਜਿਹੜੇ ਮਹਾਂਪੁਰਖਾਂ ਦੇ ਪ੍ਰੇਮੀ ਸ਼ਰਧਾਲੂ ਲੋਕ ਹੁੰਦੇ ਨੇ, ਜੇ ਕੋਈ ਉਹਨਾਂ ਨੂੰ ਮਾੜਾ ਕਵੇ, ਉਹਨਾਂ ਦੀ ਨਿੰਦਿਆ ਕਰੇ, ਅਣਹੋਏ ਉਹਨਾਂ ਤੇ ਦੋਸ਼ ਆਰੋਪੇ, ਪ੍ਰੇਮੀਆਂ ਦੇ ਮਨ ਦੁਖੀ ਹੋ ਜਾਂਦੇ ਨੇ। ਹੁਣ ਜਿਹੜੇ ਭਗਤ ਜੀ ਦੇ ਪ੍ਰੇਮੀ ਸਨ, ਸ਼ਰਧਾਲੂ ਸਨ, ਉਹ ਬੜੇ ਵਿਚਾਰੇ ਦੁਖੀ ਹੋਏ ਤੇ ਭਗਤ ਕਬੀਰ ਜੀ ਦੇ ਕੋਲ ਆ ਕੇ ਕਹਿਣ ਲੱਗੇ, ਭਗਤ ਜੀ ਤੁਸੀਂ ਕੀ ਇਹ ਕੌਤਕ ਕੀਤਾ ਹੈ, ਸਾਰੇ ਸ਼ਹਿਰ ਦੇ ਵਿੱਚ ਹੀ ਤੁਹਾਡੀ ਨਿੰਦਿਆ ਹੋਣ ਲੱਗ ਪਈ ਹੈ, ਅਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹੇ, ਅਸੀਂ ਕੋਈ ਜਵਾਬ ਦੇਣ ਜੋਗੇ ਨਹੀਂ ਰਹੇ, ਅਸੀਂ ਕੀ ਲੋਕਾਂ ਨੂੰ ਦੱਸੀਏ, ਬੜੀ ਸ਼ਰਮ ਦੀ ਗੱਲ ਹੈ। ਭਗਤ ਜੀ ਉਸ ਵੇਲੇ ਕਹਿਣ ਲੱਗੇ, ਭਾਈ ਘਬਰਾਉਂਦੇ ਕਿਉਂ ਹੋ, ਜੇ ਨਿੰਦਿਆ ਹੁੰਦੀ ਹੈ ਤੇ ਸਾਡੀ ਹੁੰਦੀ ਹੈ, ਇਹਦੇ ਵਿੱਚ ਤੁਹਾਡਾ ਤੇ ਕੁਛ ਨਹੀਂ ਜਾਂਦਾ, ਜੇ ਕੋਈ ਨਿੰਦਿਆ ਕਰਦਾ ਪਿਆ ਕਰੀ ਜਾਵੇ, ਸਾਨੂੰ ਕੋਈ ਪਰਵਾਹ ਨਹੀਂ। ਤੇ ਜਿਹੜੇ ਭਗਤ ਜੀ ਦੇ ਪ੍ਰੇਮੀ ਸਨ ਉਹ ਕਹਿੰਦੇ, ਭਗਤ ਜੀ ਤੁਸੀਂ ਕੀ ਆਖ ਰਹੇ ਹੋ? ਕਹਿੰਦੇ ਨਹੀਂ, ਇਹ ਸਭ ਕੁਛ ਠੀਕ ਹੈ, ਅਸੀਂ ਨਿੰਦਿਆ ਕਰਵਾ ਕੇ ਖੁਸ਼ ਹਾਂ। ਅਸਲੀ ਜਿਹੜੇ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ ਉਹ ਉਸਤਤ ਤੇ ਨਿੰਦਾ ਨੂੰ, ਦੋਹਾਂ ਨੂੰ ਇੱਕ ਬਰਾਬਰ ਸਮਝਦੇ ਨੇ, ਉਹਨਾਂ ਦੀ ਅਵਸਥਾ ਹੀ ਇਹ ਬਣ ਜਾਂਦੀ ਹੈ। ਇਸੇ ਲਈ ਭਗਤ ਕਬੀਰ ਜੀ ਨੂੰ ਹੁਣ ਨਿੰਦਿਆ ਦੀ ਕੋਈ ਪਰਵਾਹ ਨਹੀਂ, ਨਾ ਹੀ ਉਸਤਤ ਹੀ ਕਰਾਉਣ ਦਾ ਮਨ ਦੇ ਵਿੱਚ ਕੋਈ ਸ਼ੌਕ ਹੈ। ਤੇ ਜਿਹੜੇ ਪ੍ਰੇਮੀ ਆਏ, ਭਗਤ ਜੀ ਨੇ ਉਹਨਾਂ ਨੂੰ ਆਖਿਆ, ਤੁਸੀਂ ਚੁੱਪ ਚਾਪ ਆਪਦੇ ਜਾ ਕੇ ਘਰਾਂ ਵਿੱਚ ਬੈਠੋ ਤੇ ਕੁਛ ਸਮਾਂ ਜੋ ਚੱਲ ਰਿਹਾ ਹੈ ਇਹਨੂੰ ਚੱਲਣ ਦਿਓ, ਕਿਉਂਕਿ ਸਾਡੇ ਕੋਲੋਂ ਭਜਨ ਬੰਦਗੀ ਨਹੀਂ ਸੀ ਹੋ ਰਹੀ, ਅਸੀਂ ਲੋਕਾਂ ਤੋਂ ਖਹਿੜਾ ਛਡਾਉਣਾ ਹੀ ਸੀ, ਉਹਦੇ ਲਈ ਸਾਨੂੰ ਇਹ ਨਾਟਕ ਖੇਡਣਾ ਪਿਆ, ਇਸ ਲਈ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ, ਜੇ ਕੋਈ ਨਿੰਦਿਆ ਹੁੰਦੀ ਹੈ ਤੇ ਹੋ ਲੈਣ ਦਿਓ। ਤੇ ਉਹ ਕਹਿੰਦੇ, ਮਹਾਰਾਜ ਫਿਰ ਇਹ ਨਿੰਦਿਆ ਕਰਵਾ ਕੇ ਤੁਹਾਨੂੰ ਕੀ ਮਿਲੇਗਾ? ਲੋ ਭਗਤ ਜੀ ਸਾਰਿਆਂ ਨੂੰ ਸਿੱਖਿਆ ਦਿੰਦੇ ਨੇ, ਜੇ ਕਿਸੇ ਦੀ ਨਿੰਦਿਆ ਹੁੰਦੀ ਹੈ ਤੇ ਉਹਦੇ ਲਾਭ ਵੀ ਹੁੰਦੇ ਨੇ, ਉਹ ਕਿਹੜੇ ਕਿਹੜੇ ਲਾਭ ਹੁੰਦੇ ਨੇ, ਲੋ ਭਗਤ ਜੀ ਸ਼ਬਦ ਵਿੱਚ ਬਿਆਨ ਕਰਦੇ ਹਨ, ਸੰਗਤਾਂ ਪ੍ਰੇਮ ਦੇ ਨਾਲ ਸੁਣੋ। ਭਗਤ ਜੀ ਕਹਿੰਦੇ ਨੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਭਗਤ ਜੀ ਕਹਿੰਦੇ ਨੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਕਹਿੰਦੇ ਨੇ ਲੋਕ ਦਾ ਅਰਥ ਹੈ ਸੰਸਾਰ, ਵੀ ਇਹ ਜਿਹੜਾ ਸੰਸਾਰ ਹੈ ਮੈਨੂੰ ਨਿੰਦ ਰਿਹਾ ਹੈ, ਤੇ ਮੈਂ ਤੇ ਸਗਾਂ ਚਾਹੁੰਦਾ ਹਾਂ ਨਿੰਦੋ ਨਿੰਦੋ ਹਾਂ, ਹੋਰ ਮੇਰੀ ਨਿੰਦਿਆ ਕਰੋ, ਹੋਰ ਨਿੰਦਿਆ ਕਰੋ, ਮੈਂ ਤੇ ਸੰਸਾਰ ਨੂੰ ਇਹੀ ਗੱਲ ਆਖਦਾ ਹਾਂ, ਨਿੰਦਾ ਜਨ ਕੋ ਖਰੀ ਪਿਆਰੀ, ਕਿਉਂਕਿ ਜਿਹੜੀ ਨਿੰਦਿਆ ਹੈ ਅਸਲੀ ਵਾਹਿਗੁਰੂ ਦੇ ਜਨ ਦਾਸ ਨੂੰ ਬਹੁਤ ਪਿਆਰੀ ਲੱਗਦੀ ਹੈ। ਵੀ ਵਾਹਿਗੁਰੂ ਦੇ ਦਾਸਾਂ ਨੂੰ ਆਪਣੀ ਨਿੰਦਿਆ ਕਿਉਂ ਪਿਆਰੀ ਲੱਗਦੀ ਹੈ, ਇਹਦੇ ਪਿੱਛੇ ਵੀ ਕੁਝ ਕਾਰਨ ਨੇ। ਭਗਤ ਜੀ ਨੇ ਅੱਗੇ ਸ਼ਬਦ ਵਿੱਚ ਖੋਲ ਕੇ ਸਾਰੀ ਗੱਲ ਬਿਆਨ ਕੀਤੀ ਹੈ। ਲੋਕ ਭਗਤ ਜੀ ਕਹਿੰਦੇ ਨੇ, ਨਿੰਦਾ ਬਾਪ ਨਿੰਦਾ ਮਹਿਤਾਰੀ, ਤੇ ਜਿਹੜੀ ਨਿੰਦਿਆ ਹੈ ਉਹੀ ਸਾਡੀ ਮਾਂ ਹੈ, ਮਹਿਤਾਰੀ ਮਾਂ ਨੂੰ ਕਹਿੰਦੇ ਨੇ। ਤੇ ਨਿੰਦਾ ਹੀ ਸਾਡਾ ਬਾਪ ਪਿਤਾ ਹੈ। ਇਹਦਾ ਮਤਲਬ ਇਹ ਹੈ ਵੀ ਸਾਨੂੰ ਨਿੰਦਿਆ ਦੇ ਨਾਲ ਬੜਾ ਪਿਆਰ ਹੈ, ਬੜਾ ਸਨੇਹ ਹੈ। ਜਿਹੜੇ ਅਸਲੀ ਵਾਹਿਗੁਰੂ ਦੇ ਜਨ ਦਾਸ ਹੁੰਦੇ ਨੇ ਉਹ ਆਪਣੀ ਨਿੰਦਿਆ ਨੂੰ ਸੁਣ ਕੇ ਘਬਰਾਉਂਦੇ ਨਹੀਂ। ਇਹੀ ਤਾਂ ਉਹਨਾਂ ਦੀ ਅਵਸਥਾ ਹੁੰਦੀ ਹੈ। ਉਹ ਨਿੰਦਿਆ ਨੂੰ ਹੀ ਬਾਪ ਸਮਝਦੇ ਨੇ, ਨਿੰਦਿਆ ਨੂੰ ਹੀ ਮਾਂ ਸਮਝਦੇ ਨੇ। ਜਿਵੇਂ ਮਾਤਾ ਪਿਤਾ ਦੇ ਉੱਤੇ ਸਾਡੀ ਟੇਕ ਹੁੰਦੀ ਹੈ, ਮਾਤਾ ਪਿਤਾ ਦੇ ਨਾਲ ਸਾਡਾ ਮੋਹ ਪਿਆਰ ਵੀ ਹੁੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਨਿੰਦਿਆ ਨੂੰ ਹੀ ਆਪਣਾ ਮਾਂ ਪਿਓ ਸਮਝਦੇ ਹਨ।
ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੈ ਬਸਾਈਐ।
ਰਹਾਉ ਬਸਰਾਮ ਦੇ ਕੇ ਲੋਹਣ ਭਗਤ ਜੀ ਨਿੰਦਿਆ ਦਾ ਲਾਭ ਦੱਸਦੇ ਨੇ। ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਗੁਰਮੁਖੋ ਨਿੰਦਿਆ ਸੁਣ ਕੇ ਘਬਰਾਓ ਨਾ। ਜੇ ਸਹੀ ਅਰਥਾਂ ਵਿੱਚ ਤੁਹਾਡੀ ਨਿੰਦਿਆ ਹੋਵੇ ਤਾਂ ਬੈਕੁੰਠ ਜਾਈਐ, ਤੇ ਫਿਰ ਉਹਦਾ ਫਲ ਇਹ ਆ ਤੁਸੀਂ ਬੈਕੁੰਠ ਦੇ ਵਿੱਚ ਚਲੇ ਜਾਓਗੇ। ਇਹ ਬੜੀ ਹੈਰਾਨੀ ਦੀ ਗੱਲ ਜਾਪਦੀ ਆ ਵੀ ਨਿੰਦਿਆ ਹੋ ਕੇ ਬੈਕੁੰਠ ਵਿੱਚ ਚਲੇ ਜਾਈਦਾ ਹੈ। ਇਹਦਾ ਮਤਲਬ ਸਮਝਣ ਦੀ ਲੋੜ ਹੈ। ਨਿੰਦਿਆ ਕਿਸ ਨੂੰ ਕਹਿੰਦੇ ਨੇ? ਨਿੰਦਿਆ ਉਸ ਨੂੰ ਕਹਿੰਦੇ ਨੇ ਕਿਸੇ ਵਿੱਚ ਕੋਈ ਦੋਸ਼ ਤਾਂ ਨਾ ਹੋਵੇ, ਆਪਦੇ ਕੋਲੋਂ ਝੂਠੇ ਹੀ ਦੋਸ਼ ਆਰੋਪ ਦੇਈਏ, ਇਹਨੂੰ ਨਿੰਦਿਆ ਕਹਿੰਦੇ ਨੇ। ਜਿਵੇਂ ਹੁਣ ਆਪਾਂ ਭੇਡ ਨੂੰ ਭੇਡ ਕਹਿ ਦਿਓ, ਕੋਈ ਨਿੰਦਿਆ ਨਹੀਂ। ਗਧੇ ਨੂੰ ਗਧਾ ਕਹਿ ਦਿਓ, ਕੋਈ ਨਿੰਦਿਆ ਨਹੀਂ। ਕੁੱਤੇ ਨੂੰ ਕੁੱਤਾ ਕਹਿ ਦਿਓ, ਕੋਈ ਨਿੰਦਿਆ ਨਹੀਂ। ਸੂਰ ਨੂੰ ਸੂਰ ਕਹਿ ਦਿਓ, ਕੋਈ ਨਿੰਦਿਆ ਨਹੀਂ। ਪਰ ਜਦੋਂ ਕੋਈ ਆਖੇ, ਗਊ ਨੂੰ ਆਖੇ ਇਹ ਤਾਂ ਭੇਡ ਹੈ, ਸ਼ੇਰ ਨੂੰ ਆਖੇ ਇਹ ਤਾਂ ਗਿੱਦੜ ਹੈ, ਮੋਰ ਨੂੰ ਆਖੇ ਵੀ ਇਹ ਤਾਂ ਗਿਲਜ ਹੈ, ਹੰਸ ਨੂੰ ਆਖੇ ਇਹ ਤਾਂ ਬਗਲਾ ਹੈ, ਇਹ ਨਿੰਦਿਆ ਵਾਲੀ ਗੱਲ ਹੈ। ਬਹੁਤੇ ਲੋਕ ਨਿੰਦਿਆ ਦੇ ਅਸਲੀ ਅਰਥ ਨੂੰ ਸਮਝਦੇ ਵੀ ਨਹੀਂ। ਦੁਨੀਆ ਦੇ ਵਿੱਚ ਬਹੁਤ ਸਾਰੇ ਪਖੰਡੀ ਲੋਕ ਵੀ ਨੇ। ਜਦੋਂ ਉਹਨਾਂ ਦਾ ਕੋਈ ਨਾ ਕੋਈ ਪੋਲ ਖੁੱਲ੍ਹਦਾ ਹੈ, ਦੁਨੀਆ ਵਿੱਚ ਚਰਚਾ ਹੁੰਦੀ ਹੈ। ਕਈ ਜਿਹੜੇ ਆਮ ਸਾਧਾਰਨ ਜਨ ਪ੍ਰੇਮੀ ਹੁੰਦੇ ਨੇ, ਅਤੇ ਜਦੋਂ ਕੋਈ ਉਹ ਉਹਨਾਂ ਦੀ ਗੱਲ ਸੁਣਦੇ ਨੇ, ਕਹਿੰਦੇ ਐਵੇਂ ਕਿਉਂ ਨਿੰਦਿਆ ਕਰਦੇ ਹੋ, ਐਵੇਂ ਨਿੰਦਿਆ ਕਰਨ ਦਾ ਕੋਈ ਲਾਭ ਨਹੀਂ ਹੈ। ਪਰ ਇੱਕ ਗੱਲ ਯਾਦ ਰੱਖੋ, ਜੇ ਬੰਦੇ ਦੇ ਵਿੱਚ ਕੋਈ ਔਗਣ ਹੈ, ਉਹਦੇ ਵਿੱਚ ਕੋਈ ਕਮੀ ਹੈ, ਉਹਨੂੰ ਉਜਾਗਰ ਕਰ ਦੇਣਾ, ਇਹਨੂੰ ਨਿੰਦਿਆ ਨਹੀਂ ਕਹਿੰਦੇ। ਨਿੰਦਿਆ ਉਸਨੂੰ ਕਿਹਾ ਜਾਂਦਾ ਹੈ ਜੇ ਕਿਸੇ ਵਿੱਚ ਕੋਈ ਔਗਣ ਨਾ ਹੋਵੇ ਅਤੇ ਝੂਠਾ ਹੀ ਆਪਦੇ ਕੋਲੋਂ ਕੋਈ ਨਾ ਕੋਈ ਦੋਸ਼ ਆਰੋਪ ਦੇਣਾ, ਇਹਦਾ ਨਾਮ ਨਿੰਦਿਆ ਹੁੰਦਾ। ਇਸ ਲਈ ਇਹੋ ਜਿਹੀ ਨਿੰਦਿਆ ਕਰਨ ਤੋਂ ਗੁਰੂ ਮਹਾਰਾਜ ਨੇ ਵਰਜਿਆ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਕੋਰ ਪਵਨ। ਅਤੇ ਜੇ ਐਵੇਂ ਝੂਠੀ ਨਿੰਦਿਆ ਕੋਈ ਕਰ ਰਿਹਾ ਹੈ, ਐਵੇਂ ਝੂਠੇ ਦੋਸ਼ੋ ਰੋਪ ਰਿਹਾ ਹੈ, ਤਾਂ ਉਹਦਾ ਮਤਲਬ ਤਾਂ ਇਹ ਹੈ ਵੀ ਉਹ ਸਾਡੇ ਪਾਪ ਧੋ ਰਿਹਾ ਹੈ। ਜਦੋਂ ਨਿੰਦਿਆ ਹੋਵੇਗੀ, ਐਵੇਂ ਸਾਨੂੰ ਕੋਈ ਬਿਨਾਂ ਮਤਲਬ ਤੋਂ ਮਾੜਾ ਕਵੇਗਾ, ਬਿਨਾਂ ਕਿਸੇ ਸਬੂਤ ਤੋਂ ਸਾਨੂੰ ਬੁਰਾ ਕਵੇਗਾ, ਉਹ ਸਾਡੀ ਮੈਲ ਧੋ ਰਿਹਾ ਹੈ। ਇਸ ਲਈ ਨਿੰਦਿਆ ਹੋਣ ਦੇ ਨਾਲ ਬੈਕੁੰਠ ਵਿੱਚ ਚਲੇ ਜਾਈਦਾ ਹੈ। ਅਤੇ ਦੂਸਰਾ ਨਿੰਦਿਆ ਦਾ ਲਾਭ ਇਹ ਹੈ, ਨਾਮ ਪਦਾਰਥ ਮਨਹ ਬਸਾਈਏ। ਹੁਣ ਜਦੋਂ ਲੋਕ ਆ ਕੇ ਉਸਤ ਕਰਦੇ ਨੇ, ਲੋਕ ਆ ਕੇ ਖੁਸ਼ਾਮਦ ਕਰਦੇ ਨੇ, ਉਸ ਵੇਲੇ ਮਨ ਦੇ ਵਿੱਚ ਵਡਿਆਈ ਕਰਾਉਣ ਦਾ ਚੱਸ ਪੈਦਾ ਹੋ ਜਾਂਦਾ ਹੈ। ਪਰ ਜਦੋਂ ਕੋਈ ਨਿੰਦਿਆ ਕਰਦਾ ਹੈ ਤਾਂ ਉਸ ਵੇਲੇ ਮਨੁੱਖ ਇਕਾਂਤ ਵਿੱਚ ਰਹਿਣਾ ਪਸੰਦ ਕਰਦਾ ਹੈ, ਲੋਕਾਂ ਦੇ ਵਿੱਚ ਜਾਣ ਤੋਂ ਹਮੇਸ਼ਾ ਲਈ ਕਤਰਾਉਂਦਾ। ਕਿਉਂਕਿ ਜਦੋਂ ਨਿੰਦਿਆ ਹੋਵੇ ਆਦਮੀ ਕਹਿੰਦਾ ਹੁਣ ਮੈਂ ਲੋਕਾਂ ਦੇ ਸਾਹਮਣੇ ਜਾ ਕੇ ਕੀ ਮੂੰਹ ਦਿਖਾਵਾਂਗਾ। ਜਦੋਂ ਨਿੰਦਿਆ ਹੁੰਦੀ ਹੈ, ਨਿੰਦਿਆ ਹੋਣ ਦੇ ਨਾਲ ਭਗਤ ਜੀ ਕਹਿੰਦੇ ਨੇ ਨਾਮ ਰੂਪੀ ਪਦਾਰਥ ਨੂੰ ਮਨ ਵਿੱਚ ਵਸਾ ਲਈਦਾ। ਪਾਪ ਨਿੰਦਿਆ ਹੋਣ ਦੇ ਨਾਲ ਜਦੋਂ ਪਾਪ ਧੁੱਪ ਜਾਂਦੇ ਨੇ ਅਤੇ ਹਿਰਦਾ ਸ਼ੁੱਧ ਹੋ ਜਾਂਦਾ ਹੈ, ਅਤੇ ਫਿਰ ਵਾਹਿਗੁਰੂ ਦੇ ਨਾਮ ਰੂਪੀ ਪਦਾਰਥ ਨੂੰ ਮਨ ਦੇ ਵਿੱਚ ਵਸਾ ਲਈਦਾ ਹੈ।
ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਧੋਏ।
ਲੋ ਭਗਤ ਜੀ ਫਰਮਾਉਂਦੇ ਨੇ ਹਿਰਦੈ ਸ਼ੁੱਧ ਜੋ ਨਿੰਦਾ ਹੋਏ ਪਾਏ। ਜਦੋਂ ਨਿੰਦਿਆ ਹੁੰਦੀ ਹੈ ਨਾ, ਉਸ ਵੇਲੇ ਮਨੁੱਖ ਦਾ ਹਿਰਦਾ ਸ਼ੁੱਧ ਹੋ ਜਾਂਦਾ। ਇਹਦਾ ਮਤਲਬ ਇਹ ਹੈ, ਕਈ ਵਾਰੀ ਸਾਡੇ ਆਪਣੇ ਮਨ ਦੇ ਵਿੱਚ ਕਈ ਵਾਰੀ ਮਾੜੇ ਖਿਆਲ ਵੀ ਆਉਂਦੇ ਨੇ, ਪਰ ਜਦੋਂ ਕੋਈ ਲੋਕ ਸਾਡੀ ਨਿੰਦਿਆ ਕਰਦੇ ਨੇ, ਸਾਡੇ ਔਗਣਾਂ ਵੱਲ ਤੱਕਦੇ ਨੇ, ਅਤੇ ਫਿਰ ਸਾਡੇ ਮਨ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਜਿਹਾ ਪੈਦਾ ਹੋ ਜਾਂਦਾ ਵੀ ਹੁਣ ਅਸੀਂ ਕੋਈ ਮਾੜਾ ਕੰਮ ਨਾ ਹੀ ਕਰੀਏ ਤਾਂ ਚੰਗਾ, ਜੇ ਮਾੜਾ ਕੰਮ ਹੋ ਗਿਆ ਤਾਂ ਲੋਕਾਂ ਨੇ ਖੜਾ ਨਹੀਂ ਛੱਡਣਾ। ਅਤੇ ਇਸ ਢੰਗ ਦੇ ਨਾਲ ਜਦੋਂ ਨਿੰਦਿਆ ਹੁੰਦੀ ਹੈ ਤਾਂ ਮਨੁੱਖ ਪਾਪਾਂ ਤੋਂ, ਮਾੜੇ ਖਿਆਲਾਂ ਤੋਂ ਬਚਦਾ, ਉਹਦਾ ਹਿਰਦਾ ਸ਼ੁੱਧ ਹੁੰਦਾ ਹੈ। ਹਮਰੇ ਕਪਰੇ ਨਿੰਦਕ ਤੋਏ ਲੋ ਭਗਤ ਜੀ ਕਹਿੰਦੇ ਨੇ ਕੀ ਹੋ ਗਿਆ ਜੇ ਲੋਕ ਸਾਡੀ ਨਿੰਦਿਆ ਕਰਦੇ ਹਨ, ਉਹ ਤਾਂ ਸਾਡੇ ਕੱਪੜੇ ਧੋ ਰਹੇ ਨੇ। ਇਹਦਾ ਮਤਲਬ ਇਹ ਹੈ ਜਿਹੜਾ ਮਨੁੱਖ ਕਿਸੇ ਦੇ ਕੱਪੜੇ ਧੋਂਦਾ ਹੈ ਤੇ ਜਿਹਦੇ ਕੱਪੜੇ ਧੋਤੇ ਜਾਂਦੇ ਨੇ ਉਹਨੂੰ ਤਾਂ ਮੌਜ ਲੱਗ ਜਾਂਦੀ ਹੈ ਵੀ ਧੋਤੇ ਕੱਪੜੇ ਉਸਨੂੰ ਪਾਉਣ ਨੂੰ ਮਿਲ ਜਾਂਦੇ ਨੇ, ਤੇ ਜਿਹੜਾ ਧੋਂਦਾ ਹੈ ਉਹਦੇ ਉੱਤੇ ਛਿੱਟੇ ਜ਼ਰੂਰ ਪੈ ਜਾਂਦੇ ਨੇ। ਨਿੰਦਿਆ ਕਰਨ ਵਾਲੇ ਦਾ ਆਪਣਾ ਜੀਵਨ ਕਲੰਕੀ ਤੇ ਹੋ ਜਾਂਦਾ, ਪਰ ਜਿਹਦੀ ਨਿੰਦਿਆ ਕਰਦਾ ਉਹਦੇ ਕੱਪੜੇ ਸਾਫ਼ ਹੋ ਜਾਂਦੇ ਹਨ।
ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਏ ਹਮਾਰਾ ਚੀਤ।
ਲੋ ਭਗਤ ਜੀ ਕਹਿੰਦੇ ਨੇ ਗੁਰਮੁਖੋ, ਜਿਹੜਾ ਸਾਡੀ ਨਿੰਦਿਆ ਕਰਦਾ ਹੈ ਉਹ ਸਾਡਾ ਮਿੱਤਰ ਹੈ, ਉਹ ਸਾਡਾ ਦੋਸਤ ਹੈ। ਨਿੰਦਕ ਮਾਹੇ ਹਮਾਰਾ ਚੀਤ, ਜਿਹੜਾ ਅਸਲੀ ਨਿੰਦਕ ਹੈ ਸਾਡਾ, ਉਹਦੇ ਵਿੱਚ ਸਾਡਾ ਚਿੱਤ ਜੁੜਿਆ ਰਹਿੰਦਾ। ਇਹਦਾ ਮਤਲਬ ਇਹ ਹੈ ਸਾਨੂੰ ਉਹ ਬਹੁਤ ਪਿਆਰਾ ਲੱਗਦਾ ਹੈ।
ਨਿੰਦਕ ਸੋ ਜੋ ਨਿੰਦਾ ਹੋ ਰਹਿ, ਹਮਰਾ ਜੀਵਨ ਨਿੰਦਕ ਲੋ ਰਹਿ।
ਲੋ ਭਗਤ ਜੀ ਕਹਿੰਦੇ ਨੇ ਵੀ ਅਸਲੀ ਨਿੰਦਕ ਉਹ ਹੈ ਸਾਡੀ ਦ੍ਰਿਸ਼ਟੀ ਵਿੱਚ ਜਿਹੜਾ ਨਿੰਦਿਆ ਨੂੰ ਰੋਕਦਾ ਹੈ। ਆਪਣੇ ਪ੍ਰੇਮੀਆਂ ਨੂੰ ਕਹਿੰਦੇ ਨੇ ਤੁਸੀਂ ਨਿੰਦਿਆ ਨੂੰ ਰੋਕਣਾ ਚਾਹੁੰਦੇ ਹੋ ਨਾ, ਜੇ ਕੋਈ ਨਿੰਦਿਆ ਕਰਦਾ ਉਹਨੂੰ ਤੁਸੀਂ ਵਰਜਦੇ ਹੋ, ਪਰ ਸਾਡੀ ਦ੍ਰਿਸ਼ਟੀ ਵਿੱਚ ਨਿੰਦਕ ਉਹ ਹੈ ਜਿਹੜਾ ਨਿੰਦਿਆ ਨੂੰ ਰੋਕਦਾ। ਹਮਰਾ ਜੀਵਨ ਨਿੰਦਕ ਲੋ ਰਿਹਾ, ਕਿਉਂਕਿ ਜਿਹੜਾ ਨਿੰਦਕ ਹੈ ਉਹ ਸਾਡੇ ਜੀਵਨ ਨੂੰ ਅੱਛਾ ਬਣਾਉਣਾ ਚਾਹੁੰਦਾ। ਜੇ ਮਨੁੱਖ ਦੀ ਨਿੰਦਿਆ ਨਾ ਹੋਵੇ, ਉਹਦੇ ਔਗਣਾਂ ਦੀ ਚਰਚਾ ਨਾ ਹੋਵੇ, ਉਹ ਚੰਗਾ ਬਣ ਨਹੀਂ ਸਕਦਾ। ਇਸੇ ਲਈ ਭਗਤ ਜੀ ਕਹਿੰਦੇ ਜਿਹੜਾ ਨਿੰਦਕ ਹੈ ਉਹ ਸਾਡੇ ਜੀਵਨ ਨੂੰ ਅੱਛਾ ਬਣਾਉਣਾ ਚਾਹੁੰਦਾ, ਇਸ ਲਈ ਉਹ ਸਾਡੀ ਨਿੰਦਿਆ ਕਰਦਾ। ਜੇ ਉਹ ਸਾਡੇ ਪਾਪ ਧੋਂਦਾ, ਸਾਡੇ ਔਗਣ ਧੋਂਦਾ, ਉਹ ਕੋਈ ਮਾੜਾ ਕੰਮ ਤੇ ਨਹੀਂ ਕਰ ਰਿਹਾ।
ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ।
ਲੋ ਭਗਤ ਜੀ ਕਹਿੰਦੇ ਨੇ ਨਿੰਦਾ ਹਮਰੀ ਪ੍ਰੇਮ ਪਿਆਰ। ਗੁਰਮੁਖੋ ਵੀ ਸਾਨੂੰ ਤੇ ਆਪਣੀ ਨਿੰਦਿਆ ਦੇ ਨਾਲ ਹੀ, ਨਿੰਦਾ ਹਮਰੀ ਜੋ ਸਾਡੀ ਨਿੰਦਿਆ ਹੈ ਇਹਦੇ ਨਾਲ ਹੀ ਪ੍ਰੇਮ ਭਾਵਨਾ ਤੇ ਸਾਡਾ ਪਿਆਰ ਜੁੜਿਆ ਹੋਇਆ ਹੈ। ਸਾਨੂੰ ਆਪਣੀ ਨਿੰਦਿਆ ਦੇ ਨਾਲ ਹੀ ਪ੍ਰੇਮ ਭਾਵਨਾ ਤੇ ਪਿਆਰ ਬਣਿਆ ਹੋਇਆ। ਨਿੰਦਾ ਹਮਰਾ ਕਰੈ ਉਧਾਰ, ਇਹ ਜਿਹੜੀ ਨਿੰਦਿਆ ਹੋ ਰਹੀ ਹੈ ਤੇ ਇਹਨੇ ਸਾਡਾ ਉਧਾਰ ਕਰਨਾ, ਕਿਉਂਕਿ ਜਦੋਂ ਮਨੁੱਖ ਨਿੰਦਿਆ ਕਰਦੇ ਨੇ ਤੇ ਆਦਮੀ ਔਗਣਾਂ ਤੋਂ ਪਾਪਾਂ ਤੋਂ ਬਚਦਾ, ਵੱਧ ਤੋਂ ਵੱਧ ਪਾਠ ਕਰਦਾ, ਵੱਧ ਤੋਂ ਵੱਧ ਸਿਮਰਨ ਕਰਦਾ, ਉਹਨੂੰ ਬਾਣੀ ਪੜ੍ਹਨ ਦਾ, ਬੰਦਗੀ ਕਰਨ ਦਾ ਬਹੁਤਾ ਸਮਾਂ ਮਿਲ ਜਾਂਦਾ। ਇਸ ਲਈ ਜਿਹੜੀ ਨਿੰਦਿਆ ਹੈ ਉਹ ਤੇ ਸਾਡਾ ਉਧਾਰ ਕਰਦੀ ਹੈ। ਨਿੰਦਾ ਹਮਰੀ ਪ੍ਰੇਮ ਪਿਆਰ, ਇਹ ਜਿਹੜੀ ਪੰਕਤੀ ਹੈ ਇਹਦੇ ਵਿਦਵਾਨਾਂ ਨੇ ਹੋਰ ਵੀ ਅਰਥ ਕੀਤੇ ਨੇ। ਨਿੰਦਾ ਹਮਰੀ ਪ੍ਰੇਮ, ਜਿਸਦਾ ਸਾਡੀ ਨਿੰਦਿਆ ਨਾਲ ਪ੍ਰੇਮ ਹੈ, ਭਗਤ ਜੀ ਕਹਿੰਦੇ ਨੇ ਪਿਆਰ ਸਾਡਾ ਉਹਦੇ ਨਾਲ ਪਿਆਰ ਹੈ। ਜਿਹਦਾ ਸਾਡੀ ਨਿੰਦਾ ਨਾਲ ਪ੍ਰੇਮ ਹੈ ਉਹਦੇ ਨਾਲ ਸਾਡਾ ਪਿਆਰ ਹੈ। ਅਥਵਾ ਨਿੰਦਾ ਹਮਰੀ ਪ੍ਰੇਮ ਪਿਆਰ, ਵੀ ਜਿਹਦਾ ਸਾਡੀ ਨਿੰਦਿਆ ਨਾਲ ਪਿਆਰ ਹੈ। ਭਗਤ ਜੀ ਕਹਿੰਦੇ ਨੇ ਵੀ ਸਾਡੀ ਨਿੰਦਿਆ ਦੇ ਹੋਣ ਦੇ ਨਾਲ ਪ੍ਰੇਮ ਪਿਆਰ, ਉਸ ਵਾਹਿਗੁਰੂ ਦੇ ਨਾਲ ਪ੍ਰੇਮ ਪਿਆਰ ਪੈਦਾ ਹੋ ਜਾਂਦਾ। ਜਦੋਂ ਮਨੁੱਖ ਦੀ ਨਿੰਦਿਆ ਹੁੰਦੀ ਹੈ ਨਾ, ਤੇ ਉਸ ਵੇਲੇ ਰੱਬ ਵਾਲੇ ਪਾਸੇ ਧਿਆਨ ਜਾਂਦਾ ਵੀ ਹੁਣ ਲੋਕ ਮੇਰੀ ਨਿੰਦਿਆ ਕਰਦੇ ਨੇ ਤੇ ਮੈਂ ਭਗਤੀ ਕਰਾਂ, ਵੱਧ ਤੋਂ ਵੱਧ ਬਾਣੀ ਪੜਾਂ, ਸਿਮਰਨ ਕਰਾਂ। ਇਉਂ ਨਿੰਦਾ ਹਮਰੀ ਪ੍ਰੇਮ ਪਿਆਰ, ਜਦੋਂ ਸਾਡੀ ਨਿੰਦਿਆ ਹੁੰਦੀ ਹੈ ਇਹਦੇ ਨਾਲ ਵਾਹਿਗੁਰੂ ਦਾ ਪਿਆਰ ਪ੍ਰੇਮ ਵੱਧਦਾ ਹੈ। ਨਿੰਦਾ ਹਮਰਾ ਕਰੈ ਉਧਾਰ, ਤੇ ਜਿਹੜੀ ਨਿੰਦਿਆ ਪਾਈ ਸਾਡਾ ਉਧਾਰ ਕਰਦੀ ਹੈ।
ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜਾ ਜਨ ਕਬੀਰ ਕੋ, ਮੈਂ ਦਾਸ ਹਾਂ, ਰੱਬ ਦਾ ਦਾਸ ਹਾਂ, ਮੈਨੂੰ ਤੇ ਨਿੰਦਿਆ ਸਾਰ ਸ੍ਰੇਸ਼ਟ ਲੱਗਦੀ ਹੈ, ਮੈਨੂੰ ਤੇ ਨਿੰਦਿਆ ਬੜੀ ਚੰਗੀ ਲੱਗਦੀ ਹੈ। ਪਰ ਨਾਲ ਹੀ ਭਗਤ ਜੀ ਕਹਿੰਦੇ ਨੇ ਹਸ਼ਰੇ ਦਾ ਕੀ ਹੁੰਦਾ ਨਿੰਦਿਆ ਦਾ, ਨਿੰਦਕ ਡੂਬਾ ਹਮ ਉਤਰੇ ਪਾਰ, ਜਿਹੜਾ ਨਿੰਦਕ ਹੈ ਉਹ ਡੁੱਬ ਗਿਆ। ਕਿਉਂਕਿ ਜਿਹੜਾ ਨਿੰਦਕ ਹੈ ਅਣਹੋਂਦ ਪਾਰ ਨਿੰਦਕ ਸਿਰ ਧਰਾ, ਜਿਹੜਾ ਉਹ ਅਣਹੋਇਆ ਭਾਰ ਆਪਣੇ ਸਿਰ ਉੱਤੇ ਚੁੱਕ ਲੈਂਦਾ। ਉਹ ਨਿੰਦਕ ਕਿਸੇ ਦੀ ਨਿੰਦਿਆ ਕਰਕੇ ਕਿਸੇ ਦੇ ਭਾਰ ਨੂੰ ਚੁੱਕ ਕੇ ਡੁੱਬ ਜਾਂਦਾ ਹੈ। ਹਮ ਉਤਰੇ ਪਾਰ, ਤੇ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਾਂ, ਨਿੰਦਕ ਡੁੱਬ ਗਿਆ, ਅਸੀਂ ਪਾਰ ਉਤਰ ਗਏ ਹਾਂ। ਇਹ ਜਿਹੜੀ ਅਖੀਰਲੀ ਪੰਕਤੀ ਹੈ ਇਹਦੇ ਬਾਰੇ ਇਉਂ ਵੀ ਮਹਾਂਪੁਰਖ ਵਿਚਾਰ ਦੱਸਦੇ ਸਨ, ਜਦੋਂ ਭਗਤ ਕਬੀਰ ਜੀ ਨੇ ਨਿੰਦਕਾਂ ਦੀ ਤੇ ਨਿੰਦਿਆ ਦੀ ਬਹੁਤ ਸਾਰੀ ਤਾਰੀਫ ਕੀਤੀ। ਭਗਤ ਜੀ ਦੇ ਜਿਹੜੇ ਪ੍ਰੇਮੀ ਸ਼ਰਧਾਲੂ ਸਨ ਆ ਕੇ ਕਹਿਣ ਲੱਗੇ, ਭਗਤ ਜੀ ਜੇ ਤੁਸੀਂ ਨਿੰਦਕਾਂ ਨੂੰ ਤੇ ਨਿੰਦਿਆ ਨੂੰ ਇਸੇ ਤਰ੍ਹਾਂ ਹੀ ਤਰਜੀਹ ਦਿੰਦੇ ਰਹੇ ਤੇ ਫਿਰ ਤੇ ਸਾਰੀ ਦੁਨੀਆਂ ਹੀ ਨਿੰਦਿਆ ਕਰਨ ਲੱਗ ਜਾਵੇਗੀ। ਜਿੰਨੇ ਮਹਾਂਪੁਰਖ ਨੇ ਜਿੰਨੇ ਗੁਰੂ ਪੀਰ ਨੇ ਉਹਨਾਂ ਸਾਰਿਆਂ ਦੀ ਨਿੰਦਾ ਸ਼ੁਰੂ ਹੋ ਜਾਵੇਗੀ। ਇਸ ਲਈ ਕੁਝ ਨਾ ਕੁਝ ਨਿੰਦਕਾਂ ਦੇ ਬਾਰੇ ਤੁਹਾਨੂੰ ਕੋਈ ਸਪਸ਼ਟ ਵੀ ਬਿਆਨ ਕਰਨਾ ਚਾਹੀਦਾ ਹੈ। ਤਾਂ ਅਖੀਰਲੀ ਪੰਕਤੀ ਭਗਤ ਕਬੀਰ ਜੀ ਨੇ ਫਿਰ ਇਹ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤੀ, ਜਨ ਕਬੀਰ ਕੋ ਨਿੰਦਾ ਸਾਰ, ਵੀ ਜਿਹੜੇ ਭਗਤੀ ਕਰਨ ਵਾਲੇ ਨੇ ਮਹਾਂਪੁਰਖ, ਉਹਨਾਂ ਲਈ ਤੇ ਨਿੰਦਿਆ ਸ੍ਰੇਸ਼ਟ ਹੈ, ਉਹਨਾਂ ਲਈ ਤੇ ਲਾਭਦਾਇਕ ਹੈ। ਪਰ ਨਿੰਦਕ ਦਾ ਹਸ਼ਰ ਕੀ ਹੁੰਦਾ ਹੈ? ਨਿੰਦਕ ਡੁੱਬਾ ਹਮ ਉਤਰੇ ਪਾ, ਨਿੰਦਕ ਡੁੱਬ ਜਾਂਦਾ, ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਤੇ ਅਸੀਂ ਪਾਈ ਪਾਰ ਉਤਰ ਗਏ ਹਾਂ। ਨਿੰਦਕ ਡੁੱਬ ਗਿਆ, ਅਸੀਂ ਪਾਰ ਹੋ ਗਏ। ਇਹ ਅਸਲੀ ਨਿੰਦਕ ਦਾ ਹਾਲ ਦੱਸ ਕੇ ਨਾ ਵੀ ਮੁੜ ਕੇ ਕੋਈ ਨਿੰਦਿਆ ਨਾ ਕਰੇ। ਤੇ ਇਸ ਤੋਂ ਵੀ ਭਗਤ ਜੀ ਨੇ ਇੱਕ ਤਰ੍ਹਾਂ ਦੇ ਨਾਲ ਬ੍ਰੇਕ ਲਾ ਦਿੱਤੀ। ਸੋ ਭਗਤ ਕਬੀਰ ਜੀ ਨੇ ਇਹ ਸ਼ਬਦ ਉਚਾਰਨ ਕਰਕੇ ਆਪਣੇ ਪ੍ਰੇਮੀਆਂ ਨੂੰ ਸੁਮਤ ਬਖਸ਼ੀ, ਤੇ ਨਾਲ ਜਿੰਨੇ ਵੀ ਦੁਨੀਆਂ ਦੇ ਵਿੱਚ ਸਾਧੂ ਸੰਤ ਮਹਾਤਮਾ ਲੋਕ ਨੇ, ਤੇ ਉਹਨਾਂ ਨੂੰ ਵੀ ਸੇਧ ਪ੍ਰਦਾਨ ਕੀਤੀ, ਬਈ ਤੁਸੀਂ ਪਖੰਡ ਤੋਂ ਬਚੋ। ਜੇ ਕੋਈ ਤੁਹਾਡੀ ਨਿੰਦਿਆ ਕਰਦਾ ਹੈ, ਜੇ ਕੋਈ ਅਣਹੋਏ ਤੁਹਾਡੇ ਤੇ ਦੋਸ਼ ਲਾਉਂਦਾ ਹੈ, ਫਿਰ ਤੁਸੀਂ ਘਬਰਾਓ ਨਾ। ਤੁਹਾਡਾ ਹਿਰਦਾ ਸ਼ੁੱਧ ਹੋਵੇ, ਤੁਸੀਂ ਰੱਬ ਵੱਲੋਂ ਸੱਚੇ ਹੋਵੋ, ਫਿਰ ਤੁਹਾਨੂੰ ਘਬਰਾਉਣ ਦੀ ਲੋੜ ਕੋਈ ਨਹੀਂ। ਨਿੰਦਕ ਤੁਹਾਡੇ ਕੱਪੜੇ ਧੋ ਰਿਹਾ ਹੈ ਅਖੀਰ ਦੇ ਉੱਤੇ, ਤੇ ਉਹਨੇ ਡੁੱਬ ਜਾਣਾ, ਤੁਸੀਂ ਪਾਰ ਹੋ ਜਾਵੋਗੇ। ਉਹਨੇ ਹਾਰ ਜਾਣਾ, ਤੁਸੀਂ ਜਿੱਤ ਜਾਵੋਗੇ। ਇਸ ਲਈ ਤੁਹਾਨੂੰ ਨਿੰਦਿਆ ਤੋਂ ਘਬਰਾਉਣਾ ਨਹੀਂ ਚਾਹੀਦਾ। ਇਹ ਉੱਤਮ ਸਿੱਖਿਆ ਭਗਤ ਜੀ ਨੇ ਸਾਨੂੰ ਬਖਸ਼ੀ। ਆਪਾਂ ਇਸ ਨੂੰ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।